ਸ੍ਰੀ ਨਾਨਕ ਰੰਗਤ ਗੁਰੂ ਅਮਰਦਾਸ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਗਾਜੀ ਖਾਂ ਗਜ ਮਸਤ ਸੋ ਖਾਣ ਮੀਰ ਖਾਨ ਖਾਨ ਜੋਲ ਪਠਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਆਪ ਜੀ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਵਿਖੇ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਹੋ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਜ ਧਿਆਨਾ ਕੀਰਤਨ ਪਰਮਾਤਮਾ ਨੂੰ ਮਿਲਣ ਦਾ ਬਹੁਤ ਵੱਡਾ ਸਾਧਨ ਹੈ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਦਰਗਾਹ ਤੋਂ ਸੱਚਖੰਡ ਤੋਂ ਲਿਆ ਕੇ ਬਖਸ਼ਿਸ਼ ਕੀਤਾ ਹੈ। ਪਰਮਾਤਮਾ ਦੀ ਪ੍ਰਾਪਤੀ ਕੀਰਤਨ ਦੇ ਵਿੱਚ ਬਹੁਤ ਸੌਖੇ ਹੋ ਜਾਂਦੀ ਹੈ, ਸਹਿਜੇ ਹੋ ਜਾਂਦੀ ਹੈ। ਔਰ ਕਥਾ ਇਹ ਵੀ ਮਹਾਰਾਜ ਪਰਮੇਸ਼ਰ ਦੀ ਉਸਤਤ ਹੈ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਥਾ ਸੁਭਾ ਹੁੰਦੀ ਹੈ, ਗੁਰਬਾਣੀ ਦੀ ਕਥਾ, ਉਹ ਨਿਰਗੁਣ ਸਰੂਪ ਦੀ ਕਥਾ ਹੈ। ਜਿਹੜੀ ਇਤਿਹਾਸ ਦੀ ਕਥਾ ਹੈ, ਇਹ ਸਰਗੁਣ ਸਰੂਪ ਦੀ ਕਥਾ ਹੈ। ਹੈ ਇਹ ਵੀ ਪਰਮੇਸ਼ਰ ਦੀ ਕਥਾ, ਨਿਰਗੁਣ ਆਪ ਸਰਗੁਣ ਵੀ ਉਹੀ ਪਰਮਾਤਮਾ ਨਿਰਗੁਣ ਵੀ ਹੈ, ਪਰਮਾਤਮਾ ਸਰਗੁਣ ਵੀ ਹੈ। ਸੋ ਸਾਧ ਸੰਗਤ ਜੀ, ਆਪ ਜੀ ਹਰ ਰੋਜ਼ ਪੰਥ ਪ੍ਰਕਾਸ਼ ਦੀ ਕਥਾ ਸੁਣ ਰਹੇ ਹੋ। ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਕੇ ਜਦੋਂ ਲੈ ਚੱਲੇ ਸਨ, ਰਸਤੇ 'ਚ ਪਿੰਡ ਪੜਾਣਾ ਪੈਂਦਾ ਹੈ, ਪੂਲੇ ਤੋਂ ਤੁਰ ਕੇ ਪੜਾਣੇ ਰਾਤ ਪੈ ਗਈ। ਉੱਥੋਂ ਦੇ ਸਿੱਖਾਂ ਨੇ ਮਾਇਆ ਇਕੱਠੀ ਕਰਕੇ ਪੁਲਿਸ ਵਾਲਿਆਂ ਨੂੰ ਦਿੱਤੀ ਤੇ ਭਾਈ ਤਾਰੂ ਸਿੰਘ ਜੀ ਦੀ ਭੈਣ ਬੀਬੀ ਤਾਰੋ ਨੂੰ ਸਰਕਾਰ ਤੋਂ ਪੁਲਿਸ ਤੋਂ ਛੁਡਾਇਆ। ਔਰ ਭਾਈ ਤਾਰੂ ਸਿੰਘ ਜੀ ਕੋਲ ਸਿੰਘ ਬਹਿ ਗਏ, ਕਹਿਣ ਲੱਗੇ ਜੀ ਅਸੀਂ ਤੁਹਾਨੂੰ ਵੀ ਛੁਡਾਉਣਾ ਚਾਹੁੰਦੇ ਹਾਂ। ਭਾਈ ਸਾਹਿਬ ਕਹਿੰਦੇ ਅਸੀਂ ਛੁੱਟਣਾ ਨਹੀਂ ਹੈ, ਅਸੀਂ ਤੁਰਕਾਂ ਦੇ ਸਿਰ ਆਪਣਾ ਸੀਸ ਲਾ ਕੇ ਸ਼ਹੀਦੀ ਪਾ ਕੇ ਉਹਨਾਂ ਦਾ ਰਾਜ ਖੋਹਣਾ ਹੈ, ਗੁਰੂ ਨਾਨਕ ਦੇਵ ਜੀ ਦੇ ਬਚਨ ਪੂਰੇ ਕਰਨੇ। ਸਿੰਘਾਂ ਨੇ ਪੁੱਛਿਆ ਜੀ ਬਚਨ ਕੀ ਸਨ? ਭਾਈ ਤਾਰੂ ਸਿੰਘ ਜੀ ਫਿਰ ਉਹ ਬਚਨ ਸੁਣਾਉਣ ਲੱਗਿਆ, ਕਹਿੰਦੇ ਗੱਲ ਇਸ ਤਰ੍ਹਾਂ ਹੋਈ ਸੀ ਬਈ, ਜਿਹੜਾ ਸੀ ਗੁਰੂ ਨਾਨਕ ਸਾਹਿਬ ਦਾ ਪ੍ਰੇਮੀ, ਉਹ ਸੀ ਰਾਏ ਬੁਲਾਰ, ਜਿਹਨੇ ਬਚਪਨ 'ਚ ਗੁਰੂ ਨਾਨਕ ਦੇਵ ਜੀ ਨੂੰ ਪਛਾਣ ਲਿਆ ਸੀ। ਉਹਦਾ ਪੁੱਤਰ ਸੀ ਜਿਹੜਾ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ, ਗੁਰੂ ਨਾਨਕ ਸਾਹਿਬ ਦੇ ਆਸ਼ੀਰਵਾਦ ਕਰਕੇ ਦਿੱਲੀ ਦੇ ਬਾਦਸ਼ਾਹ ਦਾ ਵਜ਼ੀਰ ਬਣ ਗਿਆ ਸੀ, ਸਿਕੰਦਰ ਲੋਧੀ ਦਾ। ਇਧਰੋਂ ਜਿਹੜਾ ਦੌਲਤ ਖਾਂ ਨਵਾਬ ਸੀਗਾ, ਜਿਹਦੇ ਕੋਲ ਬਾਬਾ ਨਾਨਕ ਜੀ ਮੋਤੀ ਖਾਨੇ 'ਚ 13-13 ਤੋਲਿਆ ਕਰਦੇ ਸਨ, ਉਹ ਵੀ ਗੁਰੂ ਨਾਨਕ ਸਾਹਿਬ ਦਾ ਸ਼ਰਧਾਲੂ ਬਣ ਗਿਆ ਸੀ। ਉਹਦੀਆਂ ਦੋ ਬੇਗਮਾਂ ਦੇ ਬੱਚਾ ਕੋਈ ਨਹੀਂ ਸੀ। ਉਹਨਾਂ ਨੇ ਆਪਣੇ ਪਤੀ ਨੂੰ ਦੌਲਤ ਖਾਂ ਨੂੰ ਕਿਹਾ, ਖਾਨ ਸਾਹਿਬ ਜੀ ਜੋ ਪੀਰ ਨਾਨਕ ਹਨ, ਜਿਨ੍ਹਾਂ ਦੀ ਬੜੀ ਮਹਿਮਾ ਤੁਸੀਂ ਵੀ ਕਰਦੇ ਹੋ, ਦਿਲ ਦੀ ਜਾਣਦੇ ਨੇ, ਅੰਤਰਜਾਮੀ ਨੇ, ਖੁਦਾ ਦੇ ਬੰਦੇ ਨੇ, ਰੱਬ ਦੇ ਬੰਦੇ ਨੇ, ਉਹਨਾਂ ਨੂੰ ਬੇਨਤੀ ਕਰੀਏ पीर नानक तो पुत्र दी दात मंगी है। दौलत खां कहण लगा तुसी चलिया जाओ, जे महाराज गुरु नानक साहब कृपा करनगे ते जरूर बख्शिश होएगी। नवाब दौलत खां दियां दोवें राणियां दोवें बेगमां बड़ी श्रद्धा भावना नाल सुल्तानपुर साहब जदों महाराज मड़ियां च बैठे सन, शमशान घाट विच बाबा जी ने डेरा लाया होया सी ते वचन करदे सी ना कोई हिंदू ना मुसलमान। उस वेले दुनिया कहंदी सी नानक नूं भूत चिमड़ गए हन, नानक नूं कोई प्रेत दा छाया हो गया है, कोई आखे भूत ना को कहे बेताला, पया दीवाना शाह का नानक बौराना। दुनिया महाराज नूं भूतना समझदी सी, कोई भूतना कहंदे सी, कोई बेताला कहंदे सी, कोई कुराइया कहंदे सी। पर दौलत खां नवाब दे मन च शरदा सी, उहने गुरु नानक दी करामात देखी सी जारी। ਉਹ ਦੌਲਤ ਖਾਂ ਨਵਾਬ ਦੀਆਂ ਰਾਣੀਆਂ ਦੋਵੇਂ ਬੇਗਮਾਂ ਆਈਆਂ, ਮਹਾਰਾਜ ਬੈਠੇ ਸਨ, ਮੜਾ ਮੱਥਾ ਟੇਕ ਕੇ ਸਤਿਗੁਰਾਂ ਦੇ ਚਰਨਾਂ 'ਚ ਕਹਿਣ ਲੱਗੀਆਂ, ਮਹਾਰਾਜ ਤੁਸੀਂ ਪਰਮੇਸ਼ਰ ਦਾ ਰੂਪ ਹੋ, ਸਭ ਦੀਆਂ ਝੋਲੀਆਂ ਭਰਦੇ ਹੋ, ਸਾਡੇ 'ਤੇ ਕਿਰਪਾ ਕਰੋ, ਸਾਨੂੰ ਪੁੱਤਰਾਂ ਦੀ ਦਾਤ ਬਖਸ਼ੋ। ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਸਨ ਉੱਥੇ ਮੜੇ ਬੇਰ ਸਨ, ਛੋਟੇ ਛੋਟੇ ਹੁੰਦੇ ਆ ਉਹ ਝਾੜ, ਉਹਨਾਂ ਨੂੰ ਬੇਰ ਬੜੇ ਮਿੱਠੇ ਲੱਗਦੇ, ਉਹਨੂੰ ਮਲੇ ਬੇਰ ਕਹਿੰਦੇ ਆ। ਚਾਰ ਬੇਰ ਤੋੜ ਕੇ ਦੋ ਇੱਕ ਬੇਗਮ ਨੂੰ ਦਿੱਤੇ, ਦੋ ਦੂਜੀ ਨੂੰ ਦੇ ਦਿੱਤੇ। ਕਹਿਣ ਲੱਗੇ ਪ੍ਰਸ਼ਾਦ ਛਕ ਲੋ, ਤੁਹਾਡੇ ਘਰ ਚਾਰ ਪੁੱਤਰ ਹੋਣਗੇ, ਦੋਵਾਂ ਦੇ ਦੋ ਦੋ, ਇੱਕ ਦਾ ਨਾਮ ਜਾਲੀਦੀਨ, ਇੱਕ ਦਾ ਨਾਮ ਸਮਸਦੀਨ। ਜਾਲੀਦੀਨ ਸਮਸਦੀਨ ਗਜਮਸਤ ਖਾਂ ਗਾਜੀ ਖਾਂ, ਏਦਾਂ ਇਹ ਨਾਮ ਮਹਾਰਾਜ ਨੇ ਰੱਖ ਦਿੱਤੇ ਉਹਨਾਂ ਬੱਚਿਆਂ ਦੇ, ਆਉਣ ਤੋਂ ਜਨਮ ਤੋਂ ਪਹਿਲਾਂ ਹੀ ਨਾਂ ਰੱਖ ਦਿੱਤੇ। ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਖੇਡ ਹੈ, ਆਉਂਦੇ ਸਾਲ ਦੋਵਾਂ ਦੇ ਬੱਚੇ ਹੋਏ, ਉਹੀ ਨਾਮ ਉਹਨਾਂ ਨੇ ਰੱਖੇ। ਉਹ ਬੱਚੇ ਵੱਡੇ ਹੋ ਕੇ, ਕਿਉਂਕਿ ਉਦੋਂ ਪਠਾਣਾ ਦਾ ਰਾਜ ਸੀ, ਮੁਗਲਾਂ ਦਾ ਰਾਜ ਬਾਅਦ ਚ ਆਇਆ, ਮੁਗਲ ਹੋਰ ਬਰਾਦਰੀ ਹੁੰਦੀ ਹੈ, ਪਠਾਣ ਹੋਰ ਹੁੰਦੀ ਹੈ। ਬਹੁਤੀ ਸੰਗਤ ਨੂੰ ਇਹ ਵੀ ਪਤਾ ਨਹੀਂ ਵੀ ਮੁਗਲ ਕੌਣ ਹਨ, ਪਠਾਣ ਕੌਣ ਹਨ। ਗੁਰਬਾਣੀ ਚ ਆਉਂਦਾ ਨਾ ਮੁਗਲ ਪਠਾਣਾ ਭਈ ਲੜਾਈ, ਪਹਿਲਾਂ ਪਠਾਣਾ ਦਾ ਰਾਜ ਸੀ, ਬਾਅਦ ਚ ਮੁਗਲ ਆਏ ਬਾਬਰ ਹੋਰੀ। ਤੋ ਜਿਹੜੇ ਪਠਾਣ ਸੀ ਉਹਨਾਂ ਦੇ ਨਾਮ ਲੋਧੀ ਲੱਗਦਾ ਸੀ, ਜਿਵੇਂ ਸਿਕੰਦਰ ਲੋਧੀ, ਇਬਰਾਹਿਮ ਲੋਧੀ, ਦੌਲਤ ਖਾਂ ਲੋਧੀ। ਜਿਹੜਾ ਲੁਧਿਆਣਾ ਸ਼ਹਿਰ ਹੈ ਪਟਿਆਲੇ ਪੰਜਾਬ ਦੇ ਵਿੱਚ, ਇਹ ਲੋਧੀਆਣਾ, ਲੋਧੀ ਪਠਾਣਾ ਨੇ ਵਸਾਇਆ, ਇਸ ਕਰਕੇ ਇਹਨੂੰ ਲੋਧੀਆਣਾ ਕਹਿੰਦੇ ਆ, ਲੁਧਿਆਣਾ। ਸੋ ਲੋਧੀ ਪਠਾਣ ਇੱਕ ਬਰਾਦਰੀ ਸੀਗੀ ਪਠਾਣਾ ਦੀ, ਉਹਨਾਂ ਦਾ ਰਾਜ ਸੀ ਸਾਰੇ ਹਿੰਦੁਸਤਾਨ ਤੇ। ਦੌਲਤ ਖਾਂ ਲੋਧੀ ਦੇ ਦੋ ਬੱਚੇ, ਉਹ ਵੀ ਲੋਧੀ ਸਨ, ਜਿਹੜੇ ਜਾ ਕੇ ਦਿੱਲੀ ਦੇ ਲੋਧੀ ਬਾਦਸ਼ਾਹ ਕੋਲ ਵੱਡੇ ਅਫਸਰ ਲੱਗ ਗਏ। ਅਫਸਰਾਂ ਦੇ ਬੱਚੇ ਅਫਸਰ ਲੱਗਦੇ ਆ, ਛੋਟੀ ਉਮਰ ਵਿੱਚ ਹੀ 15-20 ਸਾਲ ਦੇ ਸਨ ਉਹ, ਜਦੋਂ ਬੜੇ ਵੱਡੇ ਅਹੁਦਿਆਂ ਦੇ ਚਲੇ ਗਏ। ਹੁਣ ਉਹਨਾਂ ਦੀ ਭਾਈ ਤਾਰੂ ਸਿੰਘ ਜੀ ਕਥਾ ਸਿੰਘਾਂ ਨੂੰ ਸੁਣਾ ਰਹੇ ਹੈ। ਪਿਆਰ ਨਾਲ ਸਰਵਣ ਕਰੀਏ, ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਗਾਜੀ ਖਾਨ ਗਜਮਸਤੋ ਖਾਨ,
ਇੱਕ ਦਾ ਨਾਮ ਸੀ ਗਾਜੀ ਖਾਨ, ਦੂਜੇ ਦਾ ਨਾਮ ਗਜਮਸਤ ਖਾਨ, ਇਹ ਨਾਮ ਵੀ ਗੁਰੂ ਨਾਨਕ ਸਾਹਿਬ ਜੀ ਨੇ ਰੱਖੇ ਹਨ।
ਮੀਰ ਖਾਨ ਖਾਨ ਜੋਲ ਪਠਾਨ,
ਅਮੀਰ ਖਾਨ ਜੋਲ ਖਾਨ ਇਹਦਾ ਨਾਮ ਰੱਖੇ ਹਨ।
ਵੈ ਪੁੱਠੇ ਵੈ ਚਾਰੋਂ ਭਾਈ,
ਇਹ ਚਾਰ ਭਾਈ ਜਿਹੜੇ ਹਨ ਇਹ ਪੈਦਾ ਹੋਏ ਤੇ ਬੜੀ ਛੇਤੀ ਹੀ ਨਾ ਇਹਨਾਂ ਬੱਚਿਆਂ ਨੇ ਪੜ੍ਹਾਈ ਲਿਖਾਈ ਕਰਕੇ ਛੋਟੀ ਉਮਰ ਚ ਬੜੀ ਤਰੱਕੀ ਕਰ ਗਏ।
ਹੁਣ ਦਿੱਲੀ ਜਾਏ ਨਵਾਬੀ ਪਾਈ,
ਇਹ ਚਾਰੇ ਨਦੌਲਤ ਖਾਂ ਦੇ ਬੇਟੇ। ਇਬਰਾਹਿਮ ਲੋਧੀ ਜਿਹੜਾ ਬਾਦਸ਼ਾਹ ਸੀ ਨਾ ਸਿਕੰਦਰ ਲੋਧੀ ਦੇ ਸਮੇਂ, ਇਹ ਜਾ ਕੇ ਦਿੱਲੀ ਦੇ ਨਵਾਬ ਬਣ ਗਏ, ਦਿੱਲੀ ਵਿੱਚ ਜਾ ਕੇ ਇਹਨਾਂ ਨੂੰ ਅਹੁਦੇ ਮਿਲ ਗਏ।
ਹੁਤੀ ਪਾਤਸ਼ਾਹੀ ਲੋਧੀ ਪਠਾਨਾ,
ਉਸ ਵੇਲੇ ਮੁਗਲਾਂ ਦਾ ਰਾਜ ਨਹੀਂ ਸੀ ਆਇਆ, ਮੁਗਲ ਬਾਅਦ ਚ ਆਏ ਬਾਬਰ ਹੋਰੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਨਾਲ ਹੀ ਬਾਬਰ ਬਾਦਸ਼ਾਹ ਬਣਿਆ। ਉਸ ਤੋਂ ਪਹਿਲਾਂ ਲੋਧੀ ਪਠਾਣਾ ਦਾ ਰਾਜ ਸੀ, ਦਿੱਲੀ ਵਿੱਚ ਵੀ ਲੋਧੀ ਸਨ, ਪੰਜਾਬ ਵਿੱਚ ਵੀ ਲੋਧੀ ਸਨ। ਪੰਜਾਬ ਵਿੱਚ ਤਾਂ ਦੌਲਤ ਖਾਂ ਦਾ ਰਾਜ ਸੀ, ਜਿਹਦੇ ਕੋਲ ਮਹਾਰਾਜ ਗੁਰੂ ਨਾਨਕ ਸਾਹਿਬ ਰਹਿੰਦੇ ਸਨ, ਜਾਂ ਗੁਰੂ ਨਾਨਕ ਸਾਹਿਬ ਦਾ ਸੇਵਕ ਸੀਗਾ ਦੌਲਤ ਖਾਨ। ਤੇ ਜਿਹੜਾ ਦਿੱਲੀ ਦਾ ਬਾਦਸ਼ਾਹ ਸੀ ਉਹ ਸਿਕੰਦਰ ਲੋਧੀ ਉਹਦਾ ਨਾਮ ਸੀ, ਉਹ ਵੀ ਲੋਧੀ ਬਰਾਦਰੀ ਦਾ ਸੀ,
ਨਾਮ ਸਿਕੰਦਰ ਸ਼ਾਹ ਸੀ ਕਾਣਾ।
ਉਹ ਬਾਦਸ਼ਾਹ ਸਿਕੰਦਰ ਕਾਣਾ ਕਹਿੰਦੇ ਆ ਉਹਨੂੰ, ਅੱਖ ਤੋਂ ਕਾਣਾ ਸੀ ਕਹਿੰਦੇ ਉਹ। ਇੱਕ ਅੱਖ ਵਾਲਾ ਸੀਗਾ, ਸਿਕੰਦਰ ਲੋਧੀ ਕਹਿੰਦੇ ਉਹਨੂੰ, ਹਿੰਦੁਸਤਾਨ ਦਾ ਬਾਦਸ਼ਾਹ ਸੀ ਉਹ।
ਸੋ ਮੂਹੋ ਸੁਤ ਬਰਮ ਖਾ ਰਹੋ।
ਸਿਕੰਦਰ ਲੋਧੀ ਸਾਧ ਸੰਗਤ ਜੀ, ਇਹਨੇ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਸਮੇਂ ਵੀ ਇਹੀ ਸੀਗਾ, ਨਾਮਦੇਵ ਜੀ ਨੂੰ ਵੀ ਇਹਨੇ ਹੀ ਪੁੱਛਿਆ ਸੀ ਨਾ ਵੀ ਗਊ ਜਿੰਦਾ ਕਰਾ ਦੇ। ਇਹਨੇ ਬੜੇ ਭਗਤਾਂ ਨੂੰ ਦੁੱਖ ਵੀ ਦਿੱਤੇ, ਪ੍ਰੀਖਿਆ ਵੀ ਲਈ। ਸਿਕੰਦਰ ਲੋਧੀ ਕਾਣਾ ਮਰ ਗਿਆ, ਉਹਦੇ ਥਾਂ ਤੇ ਉਹਦਾ ਪੁੱਤਰ ਇਬਰਾਹਿਮ ਲੋਧੀ ਬਾਦਸ਼ਾਹ ਬਣਿਆ।
ਦਿੱਲੀ ਤਖਤ ਉੱਤੇ ਸੋ ਬਹਿਓ।
ਇਬਰਾਹਿਮ ਲੋਧੀ ਸਿਕੰਦਰ ਲੋਧੀ ਦਾ ਪੁੱਤਰ ਦਿੱਲੀ ਦੇ ਤਖਤ ਤੇ ਰਾਜਾ ਬਣ ਗਿਆ, ਬਾਦਸ਼ਾਹ ਬਣ ਗਿਆ ਹਿੰਦੁਸਤਾਨ ਦਾ।
ਉਤੋਂ ਖੋ ਖੇਲ ਤੋਂ ਲੜਕਣ ਨਾਲ,
ਕਹਿੰਦੇ ਉਹ ਜਿਹੜਾ ਸੀ ਨਾ ਉਹ ਇਬਰਾਹਿਮ ਲੋਧੀ, ਉਹ ਅਜੇ ਬਹੁਤਾ ਸਿਆਣਾ ਨਹੀਂ ਸੀ। ਕਹਿੰਦੇ ਲੜਕਿਆਂ ਨਾਲ ਖੇਡਣ ਵਾਲਾ, ਲੜਕਿਆਂ ਨੂੰ ਖੇਡਣ ਦਾ ਮਤਲਬ ਜਵਾਨੀ ਦੀ ਉਮਰ ਸੀਗੀ, ਤੇ ਰਾਜ ਪ੍ਰਬੰਧ ਦੇ ਧਿਆਨ ਘੱਟ ਦਿੰਦਾ ਸੀ, ਬਸ ਸ਼ਰਾਬ ਕਬਾਬ ਦੇ ਵਿੱਚ, ਗਾਣਿਆਂ ਦੇ ਵਿੱਚ, ਮਜਲਸਾਂ ਦੇ ਵਿੱਚ ਧਿਆਨ ਦਿੰਦਾ ਸੀ।
ਸੂਬੇ ਕੀਨੇ ਸੋਈ ਬਾਲ,
ਉਹ ਜਿਹੜੇ ਦੋ ਚਾਰ ਪੁੱਤਰ ਸੀਗੇ ਦੌਲਤ ਖਾਂ ਦੇ, ਉਹਨਾਂ ਨੂੰ ਵੀ ਉਹਨੇ ਸੂਬੇਦਾਰ ਬਣਾ ਤਾ। ਉਹਦੇ ਪਿਤਾ ਨੇ ਹੀ ਬਣਾ ਤਾ ਸੀ ਸਿਕੰਦਰ ਲੋਧੀ ਨੇ, ਉਹਨਾਂ ਦੇ ਨਾਲ ਫਿਰ ਉਹ ਵੀ ਬਾਦਸ਼ਾਹ ਜਦੋਂ ਬਣਿਆ ਉਹਨੇ ਵੀ ਉਹਨਾਂ ਨੂੰ ਅਹੁਦੇ ਦੇ ਦਿੱਤੇ।
ਸੋ ਬੰਦੋਬਸਤ ਨੈ ਉਨਤੇ ਪੈ,
ਤੇ ਉਹ ਜਿਹੜੇ ਬਾਦਸ਼ਾਹ ਸੀਗਾ ਉਹ ਕਰਦਾ ਸੀ ਖਰਾਬੀਆਂ, ਉਹਦੇ ਕੋਲ ਬੰਦੋਬਸਤ ਨਹੀਂ ਸੀ ਹੋ ਰਿਹਾ ਮੁਲਕ ਦਾ।
ਪਰ ਉਹਨ ਸੂਬਨ ਪਰ ਬਦੀ ਲਗਾਏ,
ਤੇ ਉਹਨੇ ਆਪਣੀ ਗਲਤੀ ਜਦੋਂ ਬੰਦਾ ਕਰੇ ਨਾ, ਆਪਣੀ ਗਲਤੀ ਛੁਪਾਉਣ ਲਈ ਉਹਨਾਂ ਬੰਦਿਆਂ ਦੇ ਉੱਤੇ ਜ਼ੁਲਮ ਕਰਨ ਲੱਗ ਜਾਂਦਾ ਜਿਹੜਾ ਉਹਨੂੰ ਰੋਕੇ। ਉਹ ਜਿਹੜੇ ਦੌਲਤ ਖਾਂ ਦੇ ਬੱਚੇ ਸੀਗੇ ਉਹ ਗੁਰਸਿੱਖ ਸੀਗੇ, ਜਾਲੀਦੀਨ, ਜੌਲਦੀਨ, ਗਜਮਸਤ ਖਾਨ, ਉਹ ਜਿਹੜੇ ਸੀਗੇ ਉਹ ਬਾਣੀ ਪੜ੍ਹਦੇ ਸੀ। ਕਹਿੰਦੇ ਆ ਵੀ ਜਪਜੀ ਸਾਹਿਬ ਦਾ ਪਾਠ ਉਹਨਾਂ ਚਾਰਾਂ ਭਾਈਆਂ ਨੂੰ ਕੰਠ ਸੀਗਾ, ਹੈ ਤਾਂ ਮੁਸਲਮਾਨ ਸੀਗੇ ਪਰ ਉਹ ਜਿੱਥੇ ਨਮਾਜ਼ ਪੜ੍ਹਦੇ ਸੀ ਉੱਥੇ ਗੁਰੂ ਸਾਹਿਬ ਦੀ ਬਾਣੀ ਵੀ ਪੜ੍ਹਦੇ ਸੀ। ਤੇ ਉਹ ਚਾਰੇ ਭਾਈ ਬਾਦਸ਼ਾਹ ਨੂੰ ਕਹਿੰਦੇ ਸੀ ਵੀ ਤੂੰ ਸਿਆਣਾ ਬਣ, ਆਪਣਾ ਰਾਜ ਹੈ ਤੇ ਆਪਾਂ ਲੋਕਾਂ ਦੇ ਜ਼ੁਲਮ ਨਾ ਕਰੀਏ, ਪਾਪ ਨਾ ਕਰੀਏ, ਮਾੜੇ ਕੰਮ ਨਾ ਕਰੀਏ, ਸ਼ਰਾਬਾਂ ਕਬਾਬਾਂ ਚ ਨਾ ਪਈਏ, ਆਪਾਂ ਰਾਜ ਮੁਲਕ ਨੂੰ ਸੰਭਾਲੀਏ। ਹੁਣ ਜਿਹੜਾ ਬਾਦਸ਼ਾਹ ਸੀਗਾ ਉਹਨੂੰ ਬੜਾ ਬੁਰਾ ਲੱਗਾ ਵੀ ਮੈਨੂੰ ਕੋਈ ਕਿਉਂ ਟੋਕੇ, ਬਈ ਮੈਂ ਮਾਲਕ ਆ ਮੁਲਕ ਦਾ, ਮੈਂ ਬਾਦਸ਼ਾਹ ਆ, ਮੈਨੂੰ ਰੋਕਣ ਵਾਲਾ ਕੌਣ ਹੁੰਦਾ ਹੈ। ਉਹਨਾਂ ਨੇ ਉਹ ਜਿਹੜੇ ਸਗ ਚਾਰ ਭਾਈ, ਉਹਨਾਂ ਚਾਰਾਂ ਭਾਈਆਂ ਨੂੰ ਕੈਦ ਕਰ ਲਿਆ।
ਸ਼ਾਹ ਬੈਰਮ ਤਬ ਪਯੋ ਹੰਕਾਰੀ,
ਬੈਰਮ ਖਾਂ ਹੰਕਾਰੀ ਸੀਗਾ ਬਹੁਤ, ਲੋਧੀ ਬਾਦਸ਼ਾਹ ਇਬਰਾਹਿਮ ਲੋਧੀ, ਬੈਰਮ ਖਾਂ ਨੂੰ ਕਹਿ ਦਿੰਦੇ ਵੈਸੇ, ਨਾਂ ਉਹਦਾ ਸੀ ਇਬਰਾਹਿਮ ਖਾਂ ਲੋਧੀ। ਉਹ ਬੜਾ ਹੰਕਾਰੀ ਸੀ, ਉਹਨੂੰ ਸਮਝਾਇਆ ਇਹਨਾਂ ਬੱਚਿਆਂ ਨੇ, ਉਹ ਸਮਝਣ ਦੀ ਬਜਾਏ ਇਹਨਾਂ ਦਾ ਹੀ ਵੈਰੀ ਬਣ ਗਿਆ। ਇਹ ਸਾਧ ਸੰਗਤ ਜੀ, ਹੰਕਾਰੀ ਲੋਕਾਂ ਦੀ ਬਿਰਤੀ ਹੁੰਦੀ ਹੈ, ਜੇ ਕੋਈ ਚੰਗੀ ਸਲਾਹ ਦੇਵੇ ਨਾ ਉਹਦਾ ਹੀ ਨੁਕਸਾਨ ਕਰ ਦਿੰਦੇ। ਕਹਿੰਦੇ ਇੱਕ ਵਾਰੀ ਚਿੜੀ ਨੇ ਬਾਂਦਰ ਨੂੰ ਸਲਾਹ ਦਿੱਤੀ ਸੀ ਵੀ ਤੇਰਾ ਹੱਥ ਪੈਰ ਬੰਦਿਆਂ ਵਾਲੇ ਦਿਖਦੇ, ਸ਼ਕਲ ਤੇਰੀ ਬੰਦਿਆਂ ਵਰਗੀ ਹੈ, ਤੇ ਤੂੰ ਮੀਂਹ ਦੇ ਵਿੱਚ ਭਿੱਜਦਾ ਪਿਆ, ਆਪਣਾ ਮਕਾਨ ਪਾ ਲੈ, ਕੋਈ ਆਲਣਾ ਪਾ ਲੈ। ਬਾਂਦਰ ਕਹਿੰਦਾ ਮੈਂ ਆਪਣਾ ਤਾਂ ਨਹੀਂ ਪਾ ਸਕਦਾ ਪਰ ਤੇਰਾ ਨਹੀਂ ਰਹਿਣ ਦਿੰਦਾ। ਉਹ ਚਿੜੀ ਦਾ ਵਿਚਾਰੀ ਦਾ ਆਲਣਾ ਹੀ ਢਾ ਦਿੱਤਾ। ਇਸ ਤਰ੍ਹਾਂ ਜਿਹੜੇ ਸਾਧ ਸੰਗਤ ਜੀ ਬਾਂਦਰ ਬਿਰਤੀ ਵਾਲੇ ਬੰਦੇ ਹੁੰਦੇ ਨਾ, ਉਹਨਾਂ ਨੂੰ ਕੋਈ ਚੰਗੀ ਸਲਾਹ ਦੇਵੇ ਵੀ ਭਾਈ ਆਪਣਾ ਬਚਾਅ ਕਰੋ, ਚੰਗੇ ਰਾਹ ਤੇ ਪਾਓ, ਮਾੜਾ ਕੰਮ ਨਾ ਕਰੋ, ਉਹ ਕਹਿੰਦੇ ਅਸੀਂ ਤਾਂ ਹਟਣਾ ਨਹੀਂ ਪਰ ਤੈਨੂੰ ਨਹੀਂ ਛੱਡਦੇ। ਉਹ ਜਿਹੜੇ ਚਾਰ ਬੱਚੇ ਸੀਗੇ ਦੌਲਤ ਖਾਂ ਦੇ ਲੋਧੀ ਦੇ, ਉਹ ਚਾਰੇ ਬੱਚੇ ਸਮਝਾਉਂਦੇ ਬਾਦਸ਼ਾਹ ਨੂੰ ਵੀ ਤੂੰ ਇਹ ਭੈੜੇ ਕੰਮ ਛੱਡ ਦੇ, ਤੂੰ ਬਾਦਸ਼ਾਹ ਹੈ, ਤੇਰੀ ਸ਼ਾਨ ਦੇ ਉਲਟ ਹੈ ਕੰਮ, ਤੂੰ ਮੁਲਕ ਦਾ ਮਾਲਕ ਹੈ ਤੇ ਤੂੰ ਸਾਰੇ ਦੇਸ਼ ਨੂੰ ਸੰਭਾਲਣਾ ਹੈ, ਤੇ ਤੂੰ ਖੇਡਾਂ ਵਿੱਚ ਪਿਆ ਹੋਇਆ, ਕਦੀ ਸ਼ਰਾਬ ਪੀ ਲਈ, ਕਦੀ ਜੂਆ ਖੇਡ ਲਿਆ, ਭੈੜੇ ਕੰਮਾਂ 'ਚ ਪਿਆ ਹੋਇਆ, ਇਹ ਕੰਮ ਛੱਡ ਦੇ। ਉਹਨਾਂ ਚਾਰਾਂ ਦੀ ਗੱਲ ਤਾਂ ਕੀ ਮੰਨਣੀ ਸੀ, ਚੱਕ ਕੇ ਉਹਨਾਂ ਚਾਰਾਂ ਬੱਚਿਆਂ ਨੂੰ ਕੈਦ ਕਰ ਲਿਆ ਬਾਦਸ਼ਾਹ ਨੇ।
ਪੁਰਾਤਨ ਸੂਬੇ ਉਨ ਬਹੁ ਮਾਰੇ,
ਉਸ ਤੋਂ ਪਹਿਲਾਂ ਵੀ ਕਈ ਸੂਬੇ ਉਹਨੇ ਮਾਰ ਦਿੱਤੇ ਸੀ ਪਹਿਲਾਂ ਪੁਰਾਣੇ, ਜਿਹੜੇ ਚੰਗੀ ਸਲਾਹ ਦਿੰਦੇ ਸੀ ਉਹਨੂੰ ਮਰਵਾ ਦਿੰਦਾ ਸੀ।
ਮੀਰ ਜੋ ਦੋਇ ਕੰਧ ਚ ਨਾਏ,
ਉਹਨੇ ਫਿਰ ਇਹ ਚਾਰੇ ਬੱਚੇ ਕੈਦ ਕਰ ਲਏ। ਚਾਰੇ ਭਰਾ ਸਨ, ਦੌਲਤ ਖਾਂ ਦੇ ਬੇਟੇ ਸਨ, ਗੁਰਬਾਣੀ ਪੜ੍ਹਨ ਵਾਲੇ, ਗੁਰੂ ਨਾਨਕ ਦੇ ਸਿੱਖ ਸਨ। ਦੇਖੋ ਸਾਧ ਸਿੰਘ ਜੀ, ਗੁਰੂ ਨਾਨਕ ਦੇ ਸਿੱਖ ਪਹਿਲਾਂ ਦੇ ਬੜੇ ਬੜੇ ਵੱਡੇ ਅਫਸਰ ਲੱਗੇ ਆ, ਆਖੋ ਸਤਨਾਮ ਸੇਵਾ। ਮਹਾਰਾਜ ਦੇ ਸਮੇਂ ਹੀ ਚਾਰੇ ਸੂਬੇਦਾਰ ਸੀਗੇ ਉਹ। ਬਾਦਸ਼ਾਹ ਨੇ ਕਿਆ ਕਰਿਆ, ਉਹਨਾਂ ਚਾਰਾਂ ਨੂੰ ਕੈਦ ਕਰਕੇ ਦੋਵਾਂ ਨੂੰ ਕੰਧਾਂ ਚ ਚਿਣ ਦਿੱਤਾ। ਇਹ ਬੜੀ ਪੁਰਾਣੀ ਸਜ਼ਾ ਹੈ, ਕਿਸੇ ਬੰਦੇ ਨੂੰ ਨੀਂਹ ਚ ਚਿਣ ਕੇ ਮਾਰ ਦੇਣਾ। ਸਦਨੇ ਕਿਸਾਈ ਨੂੰ ਵੀ ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤਾ। ਅਸੀਂ ਇਸੇ ਤਰ੍ਹਾਂ ਅਨਾਰਕਲੀ ਜਿਹੜੀ ਬਾਦਸ਼ਾਹ ਜਹਾਂਗੀਰ ਦੇ ਨਾਲ ਪ੍ਰੇਮ ਕਰਦੀ ਸੀ, ਉਹਨੂੰ ਵੀ ਇਹਨਾਂ ਨੇ ਬੁਰਜ ਵਿਚ ਚਿਣ ਦਿੱਤਾ ਸੀਗਾ। ਇਸੇ ਤਰ੍ਹਾਂ ਹੋਰ ਵੀ ਕਈ ਕਥਾ ਆਉਂਦੀਆਂ ਨੇ ਕੰਧਾਂ ਚ ਚਿਣ ਕੇ ਮਾਰਨ ਦੀ ਸਜ਼ਾ। ਸੋ ਸਾਧ ਸੰਗਤ ਜੀ, ਦੌਲਤ ਖਾਂ ਦੇ ਦੋ ਬੱਚਿਆਂ ਨੂੰ ਜਾਲੀ ਦੀਨ ਔਰ ਸਮਸਦੀਨ ਜਿਹੜੇ ਸੀਗੇ ਜੌਲਦੀਨ, ਉਹਨਾਂ ਨੂੰ ਕੰਧ ਵਿਚ ਚਿਣ ਕੇ ਮਾਰ ਦਿੱਤਾ।
ਗਜ ਮਸਤ ਗਾਜੀ ਦੋਏ ਤੇਗੀ
ਗਾਏ, ਗਾਜੀ ਖਾਨ ਤੇ ਗਜ ਮਸਤ ਦੇ ਉਦਾਂ ਸਿਰ ਕੱਟ ਦਿੱਤੇ, ਯਾਨੀ ਮਾਰ ਦਿੱਤਾ। ਦੋ ਨੀਹ ਚਿਣ ਕੇ ਮਾਰ ਦਿੱਤੇ, ਦੋ ਉਹ ਮਾਰ ਦਿੱਤੇ। ਚਾਰੇ ਬੱਚੇ ਦੌਲਤ ਖਾਂ ਦੇ ਜਿਹੜੇ ਚੰਗੀ ਸਲਾਹ ਦਿੰਦੇ ਸੀ, ਇਬਰਾਹਿਮ ਲੋਧੀ ਨੇ ਕਤਲ ਕਰਾ ਦਿੱਤੇ ਦਿੱਲੀ ਦੇ ਵਿਚ।
ਯੋ ਲਗ ਪੋਏ ਮਤ ਦਈ ਤੈ ਕਰੀ ਨਾ ਅੱਛੀ ਬਾਤ,
ਜਦੋਂ ਇਹ ਚਾਰ ਭਰਾ ਗੁਰਬਾਣੀ ਪੜ੍ਹਨ ਵਾਲੇ ਗੁਰੂ ਘਰ ਨਾਲ ਪ੍ਰੇਮ ਕਰਨ ਵਾਲੇ ਮਾਰੇ ਗਏ, ਛੋਟੇ ਛੋਟੇ 15-15 16-16 ਸਾਲ ਦੇ ਸੀਗੇ ਜੇ ਬੱਚੇ, ਇਹ ਮਾਰ ਦਿੱਤੇ ਜਵਾਨੀ ਚੜ੍ਹ ਗਈ। ਤੇ ਜਿਹੜਾ ਸੀ ਨਾ ਵਜ਼ੀਰੇ ਆਜ਼ਮ ਹਿੰਦ ਦਾ ਬਾਦਸ਼ਾਹ ਦਾ ਵੱਡਾ ਵਜ਼ੀਰ, ਉਹ ਸੀ ਰਾਏ ਬੁਲਾਰ ਦਾ ਬੇਟਾ ਗੁਰੂ ਨਾਨਕ ਦੇਵ ਜੀ ਦੇ, ਉਹ ਵੀ ਸਿੱਖ ਸੀਗੇ, ਕਿਉਂਕਿ ਉਹ ਤਾਂ ਮਹਾਰਾਜ ਦਾ ਪਿੰਡ ਹੈ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ। ਰਾਏ ਬੁਲਾਰ ਸੱਚੇ ਪਾਤਸ਼ਾਹ ਦਾ ਸੇਵਕ ਸੀਗਾ। ਰਾਏ ਬੁਲਾਰ ਦਾ ਬੇਟਾ ਅੱਗੋਂ ਵਜ਼ੀਰ ਸੀਗਾ ਹਿੰਦੁਸਤਾਨ ਦਾ। ਜਦੋਂ ਉਹਨੇ ਵਜ਼ੀਰ ਨੇ ਦੇਖਿਆ ਵੀ ਗੁਰੂ ਕੇ ਸਿੱਖ ਮਾਰ ਦਿੱਤੇ ਹੈ, ਉਹਨੇ ਵੀ ਉਹਨੂੰ ਸਮਝਾਇਆ। ਫਿਰ ਉਹਨੇ ਆਖਿਆ ਵੀ ਬਾਦਸ਼ਾਹ ਇਹ ਕੰਮ ਮਾੜਾ ਕੀਤਾ, ਤਾਂ ਕਰੀ ਨਾ ਅੱਛੀ ਬਾਤ, ਅੱਛੀ ਗੱਲ ਨਹੀਂ ਕੀਤੀ। ਇਹਨਾਂ ਬੱਚਿਆਂ ਨੂੰ, ਚਾਰਾਂ ਭਾਈਆਂ ਨੂੰ ਤੂੰ ਮਰਵਾ ਦਿੱਤਾ ਹੈ।
ਬਿਨਾ ਪੁਰਾਤਨ ਸੂਰਿਆ ਮੁਰਖ ਨਾ ਸਾਂਭਿਓ ਜਾਤ।
ਉਹ ਵਜ਼ੀਰ ਸਿਆਣਾ ਸੀ, ਕਹਿਣ ਲੱਗਾ ਦੇਖੋ ਜੀ ਖਾਂ ਬਾਦਸ਼ਾਹ, ਇਹ ਜਿਹੜੇ ਤੁਹਾਡੇ ਖਾਨਦਾਨੀ ਸੇਵਕ ਸੀਗੇ, ਇਹਦਾ ਪਿਓ ਦੌਲਤ ਖਾਂ ਨਵਾਬ ਪੰਜਾਬ ਦਾ, ਤੇ ਇਹ ਦਾਦੇ ਪੜਦਾਦਿਆਂ ਦੇ ਤੁਹਾਡੇ ਭਰਾ ਬੰਧੂ, ਤੁਸੀਂ ਆਪਣੇ ਬੰਦੇ ਮਾਰ ਰਹੇ ਹੋ। ਪੁਰਾਣੇ ਭਰਾਵਾਂ ਤੋਂ ਬਿਨਾਂ, ਆਪਣੇ ਮਿੱਤਰਾਂ ਤੋਂ ਬਿਨਾਂ ਮੁਲਕ ਨਾ ਸਾਂਭਿਓ ਜਾਤ। ਮੁਲਕ ਨਹੀਂ ਸਾਂਭਿਆ ਜਾਂਦਾ, ਕੱਲਾ ਬਾਦਸ਼ਾਹ ਕੀ ਕਰ ਲੇਗਾ। ਜੇ ਉਹਦੇ ਦਰਬਾਰੀ ਚੰਗੇ ਨਹੀਂ ਹੋਣਗੇ, ਵਜ਼ੀਰ ਮੰਤਰੀ ਨਹੀਂ ਹੋਣਗੇ, ਤੇ ਫਿਰ ਸਾਰਾ ਮਾਰ ਦੇਣਗੇ, ਮੁਲਕ ਉੱਜੜ ਜਾਏਗਾ। ਸੋ ਇਸ ਕਰਕੇ ਤੁਸੀਂ ਇਹ ਗੱਲ ਸਮਝੋ ਵੀ ਆਪਣੇ ਬੰਦੇ ਆਪ ਹੀ ਮਾਰੀ ਜਾਂਦੇ ਹੋ, ਤੁਸੀਂ ਘਾਟਾ ਖਾਓਗੇ।
ਅੱਛੀ ਕਹੀ ਉਹਨਾਂ ਬੁਰੀ ਮਨਾਈ।
ਇਬਰਾਹਿਮ ਬਾਦਸ਼ਾਹ ਲੋਧੀ ਪਾਗਲ ਦਿਮਾਗ ਦਾ ਬਾਦਸ਼ਾਹ ਸੀ, ਉਹਨੇ ਆਪਣੇ ਵਜ਼ੀਰ ਦੀ ਕਹੀ ਹੋਈ ਚੰਗੀ ਗੱਲ ਵੀ ਬੁਰੀ ਮੰਨ ਲਈ। ਰਾਏ ਬੁਲਾਰ ਦਾ ਬੇਟਾ ਜਿਹੜਾ ਵਜ਼ੀਰ ਸੀ, ਉਹਨੇ ਤਾਂ ਸਮਝਾਇਆ, ਪਰ ਬਾਦਸ਼ਾਹ ਨੇ ਸਮਝਣ ਦੀ ਬਜਾਏ ਉਹਨੂੰ ਵੀ ਕੈਦ ਕਰ ਲਿਆ।
ਰਾਏ ਪੋਏ ਪੀ ਤਯੋ ਮਰਾਈ,
ਔਰ ਇਸ ਤਰ੍ਹਾਂ ਰਾਏ ਬੁਲਾਰ ਦੇ ਬੇਟੇ ਨੂੰ ਵੀ ਮਰਵਾ ਤਾਂ ਸ਼ਹੀਦ ਕਰਾ ਦਿੱਤਾ, ਉਹ ਵੀ ਮਾਰੇਗਾ। ਪੰਜ ਮਾਰੇਗੇ ਗੁਰੂ ਕੇ ਸਿੱਖ। ਪਰ ਸਾਧ ਸਿੰਘ ਜੀ ਕਹਿੰਦੇ ਆ ਵੀ ਜਦੋਂ ਇਹ ਕੈਦ ਵਿਚ ਸਨ, ਚਾਰੇ ਭਰਾ ਜਾਲੀਦੀਨ, ਜੌਲਦੀਨ, ਗਾਜੀ ਖਾਂ, ਗਾਜ ਮਸਤ ਖਾਂ ਤੇ ਰਾਏ ਬੁਲਾਰ ਦਾ ਬੇਟਾ, ਇਹਨਾਂ ਨੇ ਕਹਿੰਦੇ ਸਲਾਹ ਮਸ਼ਵਰਾ ਕਰਕੇ ਜੇਲ੍ਹ ਵਿਚੋਂ ਚਿੱਠੀ ਲਿਖ ਦਿੱਤੀ ਸਿੱਖ ਆਪਣੇ ਪਿਤਾ ਵੱਲ। ਹਾਂਜੀ,
ਉਸ ਕੀ ਕਹਿਵਤ ਹੈ ਜਗਮਾ,
ਕਹਿੰਦੇ ਉਹਦੀ ਕਹਾਵਤ ਚੱਲੀ ਆਉਂਦੀ ਹੈ ਬਾਦਸ਼ਾਹ ਦੇ ਜ਼ੁਲਮਾਂ ਦੀ।
ਹਕੀਮ ਕਹੀ ਦਰਵੇਸ਼ੀ ਆਹੇ,
ਉਹ ਕਹਾਵਤ ਚੱਲੀ ਆਉਂਦੀ ਹੈ, ਕਹਿੰਦੇ ਵੀ ਹਕੀਮ ਨੇ ਕਿਸੇ ਨੂੰ ਸਲਾਹ ਦਿੱਤੀ ਸਿਆਣੀ, ਉਹਨੇ ਮਾੜੀ ਮੰਨ ਲਈ।
ਮੀਂਹ ਪੋਏ ਮਾਰਿਓ ਖੁੱਲ ਗਈ ਬਹਾਰੀ।
ਮੀਆਂ ਭੂਆ ਜਿਹੜਾ ਰਾਏ ਬੁਲਾਰ ਦਾ ਪੁੱਤਰ ਸੀਗਾ, ਰਾਏ ਬੁਲਾ ਭੋਏ ਦਾ ਪੋਤਰਾ ਸੀ, ਉਹਨੂੰ ਵੀ ਭੋਏ ਦੀ ਖਾਨਦਾਨ ਚੋਂ ਕਹਿਣਗੇ ਮੀਆਂ ਭੋਇਆ ਕਹਿੰਦੇ ਸੀਗੇ। ਉਹਨੂੰ ਜਦੋਂ ਬਾਦਸ਼ਾਹ ਨੇ ਮਾਰ ਦਿੱਤਾ ਦਿੱਲੀ ਦੇ ਵਿਚ, ਤੇ ਬਹਾਰੀ ਖੁੱਲ ਗਈ। ਮੀਆਂ ਭੂਆ ਮਾਰਿਆ ਖੁੱਲ ਗਈ ਬੁਹਾਰੀ, ਇਹ ਪੌੜੀ ਚ ਗਾ ਰਹੇ ਨੇ ਭਾਈ ਰਤਨ ਸਿੰਘ ਜੀ। ਹਾਂਜੀ,
ਬਹਿਣ ਬਾਕੀ ਮਜਲਸੀ ਫੂੜੀ ਬਟਵਾਰੀ।
ਉਸ ਵੇਲੇ ਫਿਰ ਦਰਬਾਰ ਚ ਬਹਿਣ ਵਾਲੇ, ਮਜਲਸ ਬਹਿਣ ਵਾਲੇ ਦਿੱਲੀ ਦਰਬਾਰ ਚ ਸਿਆਣੇ ਬੰਦੇ ਖਤਮ ਹੋ ਗਏ। ਚੰਗੇ ਬੰਦੇ ਸਲਾਹ ਦੇਣ ਵਾਲੇ ਬਾਦਸ਼ਾਹ ਨੂੰ, ਨੇਕ ਸਲਾਹ ਦੇਣ ਵਾਲੇ ਬਾਦਸ਼ਾਹ ਨੇ ਆਪਣੇ ਹੱਥੀ ਕਤਲ ਕਰਾ ਦਿੱਤੇ।
ਅਦਮਾ ਨੂੰ ਖਾਇਓ ਪਾਤਸ਼ਾਹ ਪਯੋ ਤਰਨਾ ਪੇ।
ਇਹ ਜਵਾਨੀ ਦਾ ਨਸ਼ਾ ਐਸਾ ਭੈੜਾ ਹੈ। ਦਸਵੇਂ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਸਾਹਿਬ ਵਿਚ ਬਚਨ ਕਹੇ ਨੇ, ਏਕ ਤਰਨ ਦੂਜੇ ਮਧੀ, ਤੀਜੇ ਅਤ ਧਨ ਧਾਮ, ਪਾਪ ਕਰੇ ਬਿਨ ਨਹਿ ਬਚੇ, ਬਚੇ ਬਚਾਵੇ ਰਾਮ। ਇੱਕ ਜਵਾਨ ਬੰਦਾ ਹੋਵੇ, ਦੂਜਾ ਉਹਨੇ ਸ਼ਰਾਬ ਨਸ਼ਾ ਪੀਤਾ ਹੋਵੇ, ਤੇ ਤੀਜਾ ਉਹਦੇ ਕੋਲ ਪੈਸਾ ਵੀ ਖੁੱਲਾ ਹੋਵੇ। ਏਕ ਤਰਨ ਦੂਜੇ ਮਧੀ, ਤੀਜੇ ਅਤ ਧਨ ਧਾਮ, ਖੁੱਲਾ ਪੰਜਾਬ ਭੰਡਾਰਾ ਹੋਵੇ, ਖਾਣ ਪੀਣ ਦਾ ਖਰਚੇ ਦੀ ਕਮੀ ਨਾ ਹੋਵੇ, ਪਾਪ ਕਰੇ ਬਿਨ ਨਾ ਬਚੇ, ਉਹ ਪਾਪ ਤੋਂ ਨਹੀਂ ਬਚ ਸਕਦਾ, ਬਚੇ ਬਚਾਵੇ ਰਾਮ, ਜੇ ਰਾਮ ਬਚਾ ਲੇ ਭਾਵੇਂ ਬਚਾ ਲੇ, ਨਹੀਂ ਤਾਂ ਬੰਦਾ ਪਾਪ ਚ ਪੈ ਹੀ ਜਾਂਦਾ। ਸੋ ਇਹ ਬਾਦਸ਼ਾਹ ਸੀ ਜਿਹੜਾ ਇਬਰਾਹੀਮ ਲੋਧੀ, ਅੰਨਾ ਹੋ ਗਿਆ, ਜ਼ੁਲਮ ਕਰਨ ਲੱਗ ਪਿਆ, ਇਹਨੇ ਇੰਨੇ ਪਾਪ ਕੀਤੇ ਕਿ ਇਹਦੇ ਦਰਬਾਰ ਦੇ ਵਿੱਚ ਬਹਿਣ ਵਾਲਾ ਸਿਆਣਾ ਬੰਦਾ ਹੀ ਨਹੀਂ ਰਿਹਾ ਕੋਈ। ਦਰਬਾਰ ਤਾਂ ਇਕੱਲੇ ਬਾਦਸ਼ਾਹ ਨਾਲ ਨਹੀਂ ਨਾ ਹੁੰਦਾ, ਵਜ਼ੀਰ ਚਾਹੀਦੇ ਆ, ਸੈਨਾਪਤੀ ਚਾਹੀਦੇ ਆ, ਦੀਵਾਨ ਚਾਹੀਦੇ ਆ, ਬੜੇ ਬੜੇ ਆਲਾ ਅਫਸਰ। ਦੇਖੋ ਅਕਬਰ ਦੇ ਦਰਬਾਰ ਚ 9 ਰਤਨ ਸਨ, ਬੜੇ ਬੜੇ ਬਾਦਸ਼ਾਹਾਂ ਨੇ ਵਿਦਵਾਨ ਰੱਖੇ ਹੁੰਦੇ, ਸਲਾਹਕਾਰ, ਉਹ ਰਾਜ ਚਲਾਉਂਦੇ ਆ। ਬੀਰਬਲ ਵਰਗੇ ਮੰਤਰੀ ਸਨ, ਤਾਨਸੈਨ ਵਰਗੇ ਗਵਈਏ ਸਨ, ਪਰ ਇਸ ਬਾਦਸ਼ਾਹ ਨੇ ਕੀ ਕੀਤਾ, ਕਹਿੰਦੇ ਸਾਰੇ ਹੀ ਮਾਰ ਦਿੱਤੇ, ਸਾਰੇ ਹੀ ਆਪਣੇ ਦਰਬਾਰ ਹੀ ਮਾਰ ਦਿੱਤੇ।
ਮੀਏ ਪੋਏ ਮਾਰਿਓ ਬੰਦ ਬੈਸੋ ਜਾਪੇ,
ਕਹਿੰਦੇ ਜਦੋਂ ਮੀਆਂ ਭੋਆ ਮਾਰਿਆ, ਯਾਨੀ ਰਾਏ ਬੁਲਾਰ ਦਾ ਪੁੱਤਰ ਰਾਏ ਭੋਏ ਦਾ ਪੋਤਰਾ ਮਾਰਿਆ, ਤਾਂ ਫੇਰ ਤਾਂ ਸਾਰੇ ਦਰਬਾਰ ਬੰਦ ਹੋ ਗਏ, ਦਿੱਲੀ ਦਾ ਪ੍ਰਬੰਧ ਹੀ ਹਿੰਦੁਸਤਾਨ ਦਾ ਖਤਮ ਹੋ ਗਿਆ, ਪਠਾਣਾ ਦਾ ਰਾਜ ਇੱਥੇ ਖਤਮ ਹੋਣ ਦੀਆਂ ਨਿਸ਼ਾਨੀਆਂ ਜ਼ਾਹਰ ਹੋਣ ਲੱਗੀਆਂ।
ਮੀਏ ਪੋਏ ਮਾਰੀਏ ਸਭ ਡਰੀ ਕਚਹਿਰੀ,
ਜਦੋਂ ਇਹ ਵਜ਼ੀਰੇ ਆਜ਼ਮ ਨੂੰ ਹੀ ਮਾਰ ਦਿੱਤਾ, ਰਾਏ ਬੁਲਾਰ ਦੇ ਬੇਟੇ ਨੂੰ ਸ਼ਹੀਦ ਕਰ ਦਿੱਤਾ, ਤੇ ਪਹਿਲਾਂ ਦੌਲਤ ਖਾਂ ਦੇ ਬੱਚੇ ਮਾਰ ਦਿੱਤੇ, ਇਹਦੇ ਕਰਕੇ ਦਿੱਲੀ ਦਰਬਾਰ ਸਾਰੀ ਕਚਹਿਰੀ ਡਰ ਗਈ।
ਜੀਵਨ ਆਸਾ ਸਭ ਮੁਕੀ ਸ਼ਾਮ ਮਾਨਿਓ ਕਹਿਰੀ,
ਜਿੰਨੇ ਵੀ ਦਰਬਾਰ ਦੇ ਦੂਜੇ ਮੰਤਰੀ ਸੀਗੇ ਛੋਟੇ ਮੋਟੇ, ਉਹਨਾਂ ਦੀ ਆਪਣੇ ਜੀਵਨ ਦੀ ਆਸਾ ਲਾ ਤੀ। ਉਹ ਕਹਿੰਦੇ ਕੋਈ ਪਤਾ ਨਹੀਂ ਜਿਹੜਾ ਕਿਹੜਾ ਦਿਨ ਸਾਡੇ ਲਈ ਅਖੀਰਲਾ ਹੋਣਾ। ਇਹ ਕਹਿਰੀ ਬਾਦਸ਼ਾਹ ਹੈ ਇਬਰਾਹੀਮ ਲੋਧੀ, ਪਤਾ ਨਹੀਂ ਕਿਹੜੇ ਵੇਲੇ ਕਿਸੇ ਨੂੰ ਫਾਹੇ ਲਾ ਦੇਵੇ। ਚਾਰ ਗੁਰੂ ਕੇ ਪਿਆਰੇ ਗੁਰੂ ਨਾਨਕ ਸਾਹਿਬ ਦੇ ਪ੍ਰੇਮੀ ਬੱਚੇ ਮਾਰ ਦਿੱਤੇ ਹੈ, ਤੇ ਪੰਜਵਾਂ ਵੀ ਵਜ਼ੀਰ ਉਹ ਵੀ ਗੁਰੂ ਘਰ ਦਾ ਹੀ ਸੀਗਾ, ਉਹ ਵੀ ਮਾਰ ਦਿੱਤਾ, ਧਰਮੀ ਬੰਦੇ ਮਾਰ ਦਿੱਤੇ ਹੈ, ਤੇ ਬਾਕੀਆਂ ਨੂੰ ਇਹ ਕਿੱਥੇ ਛੱਡੇਗਾ।
ਕੋ ਨੱਠਿਓ ਕੋ ਲੁਕ ਰਹਿਓ ਕੋ ਆਕੀ ਹੋਈ,
ਸਾਧ ਸਿੰਘ ਜੀ ਉਸ ਵੇਲੇ ਇਹੋ ਜਿਹੀ ਹਾਲਤ ਬਣ ਗਈ ਹਿੰਦੁਸਤਾਨ ਦੀ, ਜੋ ਮਹਾਨ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਨਾ ਆਪਣੀ ਬਾਣੀ ਦੇ ਵਿੱਚ, ਵੀ ਕੋਈ ਨਾ ਕਿਸੇ ਹੀ ਵਰਜੇ, ਨਾ ਕੋਈ ਕਿਸੇ ਨੂੰ ਰੋਕਣ ਵਾਲਾ ਸੀ, ਨਾ ਕਿਸੇ ਨੂੰ ਕੋਈ ਸਾਂਭਣ ਵਾਲਾ ਸੀ, ਜੋ ਮਨ ਆਈ ਸਾਰੇ ਕਰਦੇ ਸੀ। ਉਹਦਾ ਕਾਰਨ ਇਹ ਸੀ ਵੀ ਦਿੱਲੀ ਦਰਬਾਰ ਦਾ ਪ੍ਰਬੰਧ ਬਿਲਕੁਲ ਖਤਮ ਹੋ ਗਿਆ ਸੀ, ਨੱਠ ਕੇ ਲੁਕ ਕੇ ਲੋਕ ਆਪਣੀਆਂ ਜਾਨਾਂ ਬਚਾ ਰਹੇ ਸਨ।
ਕਿਛ ਮੂਵੇ ਹਟ ਬਹਿ ਫੋ ਸਭ ਉਨ ਖੋਈ,
ਕਈ ਜਾ ਕੇ ਆਪਣੇ ਨੌਕਰੀ ਛੱਡ ਕੇ ਹੱਟੀਆਂ ਦੁਕਾਨਾਂ ਕਰਨ ਲੱਗ ਪਏ, ਕਈ ਆਪਣੇ ਇਲਾਕਿਆਂ ਜਾ ਕੇ ਖੇਤੀ ਕਰਨ ਲੱਗ ਪਏ, ਲੁਕ ਗਏ। ਵੱਡੇ ਵੱਡੇ ਅਫਸਰਾਂ ਨੇ ਨੌਕਰੀਆਂ ਛੱਡ ਦਿੱਤੀਆਂ ਡਰਦਿਆਂ ਮਾਰਿਆ।
ਹਲਕਾਰੇ ਨੂੰ ਵਹਿ ਕੇ ਮੂਵੇ ਓਏ ਪਿਓ ਪਿਆਰੇ, ਹਲਕਾਰੇ ਨੂੰ ਵਹਿ ਕਹਿ ਮੂਵੇ ਓਏ ਪਿਓ ਪਿਆਰੇ।
ਉਹ ਜਿਹੜੇ ਸੀਗੇ ਨਾ ਚਾਰ ਲੜਕੇ ਕੈਦ ਵਿਚ, ਜਾਲੀ ਦੀਨ, ਜੌਲ ਦੀਨ, ਗਾਜੀ ਖਾਂ, ਗਜ ਮਸਤ ਖਾਂ, ਇਹ ਸੀਗੇ ਦੌਲਤ ਖਾਂ ਦੇ ਬੇਟੇ। ਜਦੋਂ ਇਹਨਾਂ ਨੂੰ ਕੈਦ ਕੀਤਾ ਨਾ ਉਹਨਾਂ ਨੇ, ਕਿਉਂਕਿ ਉਹ ਵੀ ਅਕਸਰ ਨੂੰ ਬੜੇ ਵੱਡੇ ਅਫਸਰ ਸੀਗੇ, ਉਹਨਾਂ ਦੇ ਹਮਦਰਦੀ ਬੰਦੇ ਵੀ ਹੁੰਦੇ ਹੀ ਹੈ, ਉਹਨਾਂ ਨੇ ਆਪਣੇ ਹਮਦਰਦੀਆਂ ਨੂੰ ਕਹਿ ਕੇ ਵੀ ਸਾਡੀ ਇੱਕ ਚਿੱਠੀ ਸਾਡੇ ਪਿਤਾ ਤੱਕ ਪਹੁੰਚਾ ਦਿਆ, ਜੇ ਤੁਹਾਡਾ ਇਹ ਸਾਡੇ ਤੇ ਆਸਾਨ ਹੋਵੇਗਾ। ਮਰਨ ਤੋਂ ਪਹਿਲਾਂ ਉਹਨਾਂ ਚਾਰਾਂ ਬੱਚਿਆਂ ਨੇ ਆਪਣੇ ਪਿਤਾ ਦੌਲਤ ਖਾਂ ਨਵਾਬ ਵੱਲ ਇੱਕ ਚਿੱਠੀ ਲਿਖੀ।
ਬੇਦੋਸੇ ਮਾਰੇ ਪੁੱਤ ਤੂੰ ਬ੍ਰਹਮ ਕਾ ਹੰਕਾਰੇ,
ਬ੍ਰਹਮ ਕਾ ਹੰਕਾਰੇ, ਬੇਦੋਸੇ ਮਾਰੇ ਪੁੱਤ ਹੇ ਤੇਰੇ ਪਿਤਾ ਬਾਪੂ ਜੀ, ਆਹ ਚਿੱਠੀ ਜਿਹੜੀ ਤੈਨੂੰ ਅਸੀਂ ਲਿਖ ਰਹੇ ਹਾਂ, ਹੋ ਸਕਦਾ ਚਿੱਠੀ ਮਿਲਣ ਤੱਕ ਅਸੀਂ ਦੁਨੀਆਂ ਤੇ ਨਾ ਰਹੀਏ। ਬੱਚਿਆਂ ਨੇ ਲਿਖਿਆ ਵੀ ਚਿੱਠੀ ਤੈਨੂੰ ਮਿਲੇਗੀ, ਹੋ ਸਕਦਾ ਚਿੱਠੀ ਪਹੁੰਚਣ ਤੋਂ ਪਹਿਲਾਂ ਪਹਿਲਾਂ ਅਸੀਂ ਇਸ ਦੁਨੀਆਂ ਤੋਂ ਚਲੇ ਜਾਵਾਂਗੇ। ਇਹ ਬਾਦਸ਼ਾਹ ਬੈਰਮ ਖਾਂ ਹੰਕਾਰੀ ਹੈ, ਇਹਨੇ ਤੇਰੇ ਬੇਦੋਸੇ ਚਾਰੇ ਪੁੱਤਰ ਮਾਰ ਦੇਣੇ, ਅਸੀਂ ਚਾਰੇ ਹੀ ਇੱਕ ਦੋ ਦਿਨ ਦੇ ਪਰਾਉਣੇ ਆ, ਘੜੀ ਪਲ ਦੀ ਸਾਡੀ ਕੋਈ ਖਬਰ ਨਹੀਂ, ਇਹ ਬਾਦਸ਼ਾਹ ਸਾਨੂੰ ਕਿਸੇ ਵੇਲੇ ਵੀ ਕਤਲ ਕਰ ਸਕਦਾ। ਮਰਨ ਤੋਂ ਪਹਿਲਾਂ ਇਹਨਾਂ ਬੱਚਿਆਂ ਨੇ ਚਿੱਠੀ ਲਿਖ ਕੇ ਲੁਧਿਆਣੇ ਭੇਜ ਦਿੱਤੀ।
ਨੱਠ ਕਾਬਲ ਸੁਣ ਆਵੇ ਤੋਹੀ ਪੀ ਦੇਗ ਮਾਰੇ,
ਤੂੰ ਵੀ ਨੱਠ ਜਾ ਕਾਬਲ ਵੱਲ, ਦੌਲਤ ਖਾਂ ਨੂੰ ਖਬਰ ਕੀਤੀ। ਇਹ ਕਥਾ ਸਾਧ ਸਿੰਘ ਜੀ ਕੱਲੀ ਪੰਥ ਪ੍ਰਕਾਸ਼ ਵਿਚ ਹੀ ਨਹੀਂ, ਇੰਡੀਆ ਦੀ ਜਿਹੜੀਆਂ ਪ੍ਰਸਿੱਧ ਕਿਤਾਬਾਂ ਹਨ ਉਹਨਾਂ ਵਿਚ ਵੀ ਹੈ। ਕੇਸੀ ਮਜ਼ੂਮਦਾਰ ਬੰਗਾਲ ਦੇ ਬਹੁਤ ਵੱਡੇ ਹਿਸਟੋਰੀਅਨ ਹੋਏ, ਇਹਨਾਂ ਨੇ ਭਾਰਤ ਦੀ ਸਾਰੀ ਹਿਸਟਰੀ 3 ਵਾਲੀਅਮ ਅੰਗਰੇਜ਼ੀ ਚ ਲਿਖੀ ਹੈ, ਉਹਦੇ ਚ ਵੀ ਇਹ ਗੱਲ ਏਦਾਂ ਹੀ ਆਈ ਹੈ। ਉਹ ਕਹਿੰਦੇ ਆ ਵੀ ਦੌਲਤ ਖਾਂ ਦਾ ਤੇ ਇਬਰਾਹੀਮ ਲੋਧੀ ਦਾ ਆਪਸ ਚ ਬਹੁਤ ਕਰੜਾ ਵੈਰ ਪੈ ਗਿਆ ਸੀਗਾ, ਜਦੋਂ ਚਾਰੇ ਬੱਚੇ ਉਹਦੇ ਮਾਰ ਦਿੱਤੇ, ਉਹ ਕਿੱਥੇ ਆਪਣੇ ਇਹਨਾਂ ਦਾ ਮਿੱਤਰ ਬਣੇਗਾ? ਉਹਨੇ ਫਿਰ ਬੱਚਿਆਂ ਨੇ ਵੀ ਲਿਖਿਆ ਵੀ ਬਾਪੂ ਸਾਨੂੰ ਮਾਰਨ ਤੋਂ ਬਾਅਦ ਤੈਨੂੰ ਮਾਰੇਗਾ, ਤੇ ਤੂੰ ਨੱਠ ਜਾ, ਲੁਧਿਆਣੇ ਨਾ ਠਹਿਰ। ਦੌਲਤ ਖਾਂ ਪਹਿਲਾਂ ਰਹਿੰਦਾ ਸੀ ਸੁਲਤਾਨਪੁਰ, ਪਰ ਜਦੋਂ ਉਹ ਬੁੱਢਾ ਹੋ ਗਿਆ ਤੇ ਲੁਧਿਆਣੇ ਆ ਗਿਆ ਸੀ। ਲੋਧੀਆਣਾ, ਲੋਧੀਆਂ ਦਾ ਇਹ ਰਾਜ ਹੈ, ਸ਼ਹਿਰ ਬਣਾਇਆ ਹੋਇਆ ਲੋਧੀਆਣਾ, ਇੱਥੇ ਰਹਿੰਦਾ ਸੀ। ਸੋ ਤੂੰ ਲੁਧਿਆਣੇ ਨਾ ਰਵੀ, ਇੱਥੋਂ ਨੱਠ ਜਾਈ, ਤੇਰੀ ਜਾਨ ਨੂੰ ਵੀ ਖਤਰਾ ਹੈ।
ਹੈ ਤੋਂ ਸਰੇ ਤੂੰ ਨਾ ਟਲੀ ਜੇ ਅਸੀਂ ਪਿਆਰੇ।
ਬਾਪੂ ਤੂੰ ਪਠਾਣ ਹੈ, ਤੇ ਪਠਾਣ ਆਪਣੇ ਪਰਿਵਾਰ ਦਾ ਬਦਲਾ ਲੈਂਦੇ ਆ, ਜੇ ਤੇ ਤੂੰ ਸਰੇ ਤੇ ਸਾਡੀ ਮੌਤ ਦਾ ਬਦਲਾ ਜ਼ਰੂਰ ਲਵੀਂ। ਇਹ ਬੱਚੇ ਲਿਖ ਰਹੇ ਆ, ਪਠਾਣਾ ਦੇ ਤਾਂ ਸੱਤ ਸੱਤ ਪੀੜੀਆਂ ਬਾਅਦ ਬਦਲਾ ਲੈ ਲੈਂਦੇ ਆ, ਉਹਨਾਂ ਦਾ ਚੱਲੀ ਆਉਂਦੀ ਹੈ ਦੁਸ਼ਮਣੀ। ਤੈਥੋਂ ਸਰੇ ਤੂੰ ਨਾ ਟਲੀ, ਜੇ ਤੇਰੇ ਤੋਂ ਸਰਿਆ ਹੈ ਤੇ ਤੂੰ ਬੁੱਢਾ, ਪਰ ਤੂੰ ਪਠਾਣ ਹੈ ਮਰਦ ਹੈ, ਜੇ ਆਪਣੇ ਪੁੱਤਰਾਂ ਦਾ ਸ਼ਹੀਦੀ ਦਾ ਬਦਲਾ ਲੈ ਸਕੇ ਤਾਂ ਜ਼ਰੂਰ ਨਵੀਂ ਕਾਬਲ ਚਲਾ ਜਾਵੀਂ।
ਅੱਗੋ ਜਾਏ ਮਿਲ ਗੁਰੂ ਤਾਂ ਹੋਊ ਗੁਕਾਰੇ।
ਜੇ ਬਾਪੂ ਤੂੰ ਇਹ ਸੋਚੇ ਵੀ ਤੂੰ ਬੁੱਢਾ ਹੈ, ਤੇਰੀ ਮਦਦ ਨਹੀਂ ਕਿਸੇ ਨੇ ਕਰਨੀ, ਤੂੰ ਘਬਰਾਈ ਨਾ, ਤੈਨੂੰ ਹੋਰ ਕਿਤੇ ਨਾ ਜਾਏ ਤੇ ਪੀਰ ਨਾਨਕ ਕੋਲ ਚਲਾ ਜਾਈ। ਪੀਰ ਨਾਨਕ ਸਾਡਾ ਗੁਰੂ ਹੈ, ਉਹਦੇ ਚਰਨਾਂ ਚ ਜਾ ਕੇ ਤੂੰ ਸਾਡੇ ਮਰਨ ਦਾ ਦੁੱਖ ਸੁਣਾਵੀ, ਸਾਡਾ ਰੋਣਾ ਦੱਸੀ, ਪੀਰ ਨਾਨਕ ਤੇਰੀ ਮਦਦ ਕਰੇਗਾ। ਹਾਂਜੀ,
ਜੇ ਜਾਵੇ ਗੁਰਬਚਨ ਲੈ ਨਾ ਹੋਵ ਗਹਾਰੇ।
ਤੇ ਜੇ ਪੀਰ ਨਾਨਕ ਨੇ ਆਸ਼ੀਰਵਾਦ ਦੇ ਦਿੱਤੀ ਤੇ ਤੂੰ ਸਾਡੀ ਮੌਤ ਦਾ ਬਦਲਾ ਲੈ ਲਵੇਗਾ, ਹਾਰੇਗਾ ਨਹੀਂ। ਬਾਪੂ ਤੂੰ ਸਾਡੀ ਬੇਨਤੀ ਮੰਨੀ, ਇੱਕ ਵਾਰੀ ਸਾਡੀ ਮੌਤ ਦੀ ਖਬਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਕੋਲ ਪਹੁੰਚਾ ਦੇਵੀਂ।
ਹੈ ਸਭ ਜਾਣੀ ਜਾਣ ਗੁਰ ਜਾਂ ਕਰੀ ਪੁਕਾਰੇ।
ਉਹ ਜਾਣੀ ਜਾਣ ਹਨ, ਤਿੰਨਾਂ ਲੋਕਾਂ ਦੇ ਮਾਲਕ ਹਨ, ਜਿਨ੍ਹਾਂ ਦੇ ਬਚਨ ਨਾਲ ਸਾਡਾ ਜਨਮ ਹੋਇਆ। ਬਾਪੂ ਤੂੰ ਉਹਨਾਂ ਕੋਲ ਜਾ ਕੇ ਪੁਕਾਰ ਕਰੀ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਦੱਸੀ ਕਿ ਮੇਰੇ ਬੱਚੇ ਤੁਹਾਡੇ ਸਿੱਖ ਜ਼ਾਲਮ ਬਾਦਸ਼ਾਹ ਨੇ ਨੀਂਹ ਚ ਚਿਣ ਕੇ ਮਾਰ ਦਿੱਤੇ ਹੈ।
ਦਿੱਤੇ ਜੋ ਫਰਜੰਦ ਤੈ ਕਹੀ ਤੇ ਉਨ ਮਾਰੇ।
ਹਾਂ, ਚਿੱਠੀ ਚ ਲਿਖਿਆ ਬੱਚਿਆਂ ਨੇ, ਆਖੀ ਬਾਪੂ ਹੇ ਗੁਰੂ ਨਾਨਕ, ਜੋ ਤੁਸੀਂ ਚਾਰ ਸਾਨੂੰ ਪੁੱਤਰ ਦਿੱਤੇ ਸੀ ਉਹ ਇਸ ਜ਼ਾਲਮ ਬਾਦਸ਼ਾਹ ਇਬਰਾਹਿਮ ਲੋਧੀ ਨੇ ਮਾਰ ਦਿੱਤੇ, ਕਤਲ ਕਰ ਦਿੱਤੇ ਤੇਰੇ ਸਿੱਖ।
ਯੋ ਸੁਨ ਦੋਸਤ ਨੱਠ ਤੁਰਿਓ ਵੈ ਛੱਡ ਲੁਧਿਆਣਾ।
ਇਹ ਚਿੱਠੀ ਲੁਧਿਆਣੇ ਆਈ, ਜਦੋਂ ਚਿੱਠੀ ਪੜੀ ਧਰਤੀ ਕੰਬ ਗਈ। ਜਿਸ ਪਿਓ ਦੇ ਚਾਰੇ ਹੀ ਬੱਚੇ ਮੌਤ ਦੇ ਮੂੰਹ ਚ ਹੋਣ ਉਹਨੂੰ ਕੀ ਚੰਗਾ ਲੱਗਣਾ ਸੀ? ਪਹਿਲਾਂ ਤਾਂ ਘਬਰਾ ਗਿਆ, ਫਿਰ ਸੋਚਿਆ ਵੀ ਪੁੱਤਰਾਂ ਨੇ ਲਿਖਿਆ ਵੀ ਗੁਰੂ ਨਾਨਕ ਸਾਹਿਬ ਕੋਲ ਜਾਣਾ। ਉਸੇ ਵੇਲੇ ਲੁਧਿਆਣੇ ਉਹ ਦੌੜਿਆ, ਬੁੱਢਾ ਦੌਲਤ ਖਾਂ ਪਤਾ ਕਰਦਾ ਕਿੱਥੇ ਨੇ ਗੁਰੂ ਨਾਨਕ ਸਾਹਿਬ ਜੀ। ਹਾਂਜੀ,
ਰਾਹ ਪੁੱਛਿਓ ਇਮਨਾ ਬਾਦ ਕੋ ਵਾਂਗ ਕਾ ਸੁਲਤਾਨਾ।
ਪਤਾ ਲੱਗਾ ਗੁਰੂ ਨਾਨਕ ਸਾਹਿਬ ਇਸ ਵੇਲੇ ਐਮਨਾਬਾਦ ਭਾਈ ਲਾਲੋ ਤਰਖਾਣ ਦੇ ਕੋਲ ਠਹਿਰੇ ਹੋਏ ਨੇ, ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਲਕ ਭਾਗੋ ਦੀਆਂ ਪੂਰੀਆਂ ਵਿੱਚੋਂ ਲਹੂ ਦੀਆਂ ਧਾਰਾਂ ਵਗਾਈਆਂ ਨੇ, ਤੇ ਗਰੀਬ ਲਾਲੋ ਦੇ ਦੁੱਧ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੁੱਧ ਦੀਆਂ ਧਾਰਾਂ ਮੰਗਾਈਆਂ ਉਹਦੇ ਪ੍ਰਸ਼ਾਦੇ ਵਿੱਚੋਂ, ਕੋਧਰੇ ਦੇ ਪ੍ਰਸ਼ਾਦੇ ਵਿੱਚੋਂ। ਸੋ ਸਾਧ ਸੰਗਤ ਜੀ, ਉਸ ਨਗਰ ਐਮਨਾਬਾਦ ਨੂੰ ਰਾਏ ਦੌਲਤ ਖਾਂ ਨਵਾਬ ਤੁਰ ਪਿਆ। ਹਾਂਜੀ,
ਰਾਤ ਦਿਸ ਉੱਠ ਦੌੜਿਆ ਕਰ ਕਾਲਾ ਬਾਣਾ।
ਉਹਨੇ ਕਾਲਾ ਬਾਣਾ ਪਾ ਲਿਆ, ਮੁਸਲਮਾਨਾਂ ਚ ਕਿਸੇ ਦੇ ਘਰ ਮੌਤ ਹੋ ਜਾਵੇ ਇਹ ਵੈਸੇ ਸਾਰੇ ਹੀ ਸੋਗ ਦਾ ਬਾਣਾ ਮੰਨਿਆ ਜਾਂਦਾ ਕਾਲਾ ਬਾਣਾ। ਉਹਨੇ ਕਾਲਾ ਬਾਣਾ ਪਾ ਲਿਆ, ਪੁੱਤਰਾਂ ਦੀ ਮੌਤ, ਚਾਰੇ ਬੱਚਿਆਂ ਦੀ ਮੌਤ ਦਾ ਉਹਨੂੰ ਪਤਾ ਲੱਗਾ। ਉਸੇ ਵੇਲੇ ਦੌੜਿਆ ਉਹ,
ਉਸੇ ਵਿਹਾਵੇ ਤੁਰਨ ਕੋ ਨਾ ਸੁਜੈ ਖਾਣਾ।
ਉਹਨੂੰ ਰੋਟੀ ਖਾਣੀ ਨੀ ਸੁਜਦੀ, ਉਹਨੂੰ ਨੀਂਦ ਨਹੀਂ ਆਉਂਦੀ, ਉਹਦੇ ਚਾਰੇ ਬੱਚੇ ਮਾਰੇ ਗਏ ਆ, ਉਸ ਬਾਪ ਦਾ ਕੀ ਹਾਲ ਹੋਵੇਗਾ? ਦੌਲਤ ਖਾਂ ਨਵਾਬ ਘਬਰਾਇਆ ਹੋਇਆ, ਘੋੜੇ ਦੀ ਸਵਾਰੀ ਕਰਦਾ ਹੋਇਆ ਐਮਨਾਬਾਦ ਸ਼ਹਿਰ ਜਾ ਪਹੁੰਚਿਆ।
ਜੈ ਸ੍ਰੀ ਸਤਿਗੁਰ ਤਪ ਕਰਤ ਉਪਰ ਬੈਠੇ ਰੋੜ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਵਿਚ ਭਾਈ ਗੁਰਦਾਸ ਜੀ ਲਿਖਦੇ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਬੜੇ ਭਾਗ ਹਰ ਸਿਉ ਬਾਣੇ ਆਈ। ਬੜੀ ਭਾਰੀ ਕਰੜੀ ਤਪੱਸਿਆ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾਂ ਆਪ ਕੀਤੀ ਹੈ, ਫਿਰ ਨਾਮ ਦੀਆਂ ਦਾਤਾਂ ਸਿੱਖਾਂ ਨੂੰ ਦਿੱਤੀਆਂ ਨੇ। ਭਾਰੀ ਕਰੀ ਤਪੱਸਿਆ ਬੜੇ ਭਾਗ ਹਰ ਸਿਉ ਬਾਣੇ ਆਈ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਰੋੜੀ ਸਾਹਿਬ ਗੁਰਦੁਆਰਾ ਰੋੜਾਂ ਤੇ ਬਹਿ ਕੇ ਪਾਤਸ਼ਾਹ ਤਪ ਕਰਦੇ ਸਨ।
त्राहे त्राहे कह कर गिरियो उपर चरण दौड़।
दौलत खां उथे पहुंचया, जाके महाराज दे चरणा दे त्राहे 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 करके जा पिया, लम्मा पै गया चरणा ते मत्था टेकिया।
हे सतगुरु सब जानी जान,
श्री गुरु नानक साहिब ता जानी जान सन, सब पता सी उन्हां नूं वी की भाणा वरत्या। ਉਹ ਪਹਿਲਾਂ ਹੀ ਸਾਧ ਸੰਗਤ ਜੀ ਜੋ ਕੁਝ ਹੁੰਦਾ ਨਾ ਹੁੰਦਾ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਹੈ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲਾ ਬਿਰਸਾ ਅੰਤਰਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਹੋਰ ਦੂਸਰਾ ਕੋਈ ਨਹੀਂ ਕਰਤਾ, ਇੱਕੋ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਪੇ ਦੋਸ਼ ਨਾ ਦੇਈ ਕਰਤਾ, ਜੰਮ ਕਰ ਮੁਗਲ ਚੜਾਇਆ। ਮਹਾਰਾਜ ਨੇ ਖੇਡ ਆਪ ਹੀ ਰਚਾਣੀ ਸੀਗੀ, ਇਹ ਭਾਣਾ ਵਰਤਣਾ ਸੀ। ਜੇ ਪਠਾਨ ਇਹ ਜ਼ੁਲਮ ਨਾ ਕਰਦੇ ਤੇ ਇਤਿਹਾਸ ਕਿਵੇਂ ਬਣਦਾ ਬਾਬਰ ਦੇ ਆਉਣ ਦਾ। ਪਠਾਣਾ ਨੇ ਚਾਰ ਬੱਚੇ ਸ਼ਹੀਦ ਕੀਤੇ, ਪੰਜਵਾਂ ਰਾਜ ਬੁਲਾਰ ਦਾ ਬੇਟਾ ਵੀ ਸ਼ਹੀਦ ਕੀਤਾ, ਤੇ ਗੁਰੂ ਨਾਨਕ ਸਾਹਿਬ ਸਭ ਜਾਣਦੇ ਸਨ, ਸਤਿਗੁਰੂ ਜਾਣੀ ਜਾਣ ਪੁਰਖ ਸਨ। ਹਾਂਜੀ,
ਉਸਕਾ ਰਖਨੇ ਖਾਤਰ ਮਾਣ,
ਮਹਾਰਾਜ ਦੌਲਤ ਖਾਨ ਦੀ ਬੇਨਤੀ ਸੁਣ ਕੇ ਉਹਦਾ ਮਾਣ ਰੱਖਣ ਵਾਸਤੇ।
ਸਤਿਗੁਰ ਬਾਤ ਸਭੋ ਸੁਣ ਲਈ,
ਮਹਾਰਾਜ ਉਹਦੀ ਸਾਰੀ ਗੱਲ ਸੁਣਦੇ। ਦੁਖੀ ਬੰਦੇ ਦੀ ਗੱਲ ਬੜੇ ਇਤਮਾਨ ਨਾਲ ਸੁਣਨੀ ਪੈਂਦੀ ਹੈ। ਮਹਾਰਾਜ ਬੈਠੇ ਰਹੇ, ਦੌਲਤ ਖਾਂ ਰੋ ਰੋ ਕੇ ਆਪਣੇ ਬੱਚਿਆਂ ਦੀ ਮੌਤ ਦਾ ਕਿੱਸਾ ਸੁਣਾਉਂਦਾ ਰਿਹਾ। ਜੋ ਜੋ ਖਬਰਾਂ ਨੂੰ ਮਿਲੀਆਂ ਸੀ ਦੌਲਤ ਖਾਂ ਨੂੰ ਕਿ ਏਦਾਂ ਏਦਾਂ ਮੇਰੇ ਬੱਚਿਆਂ ਨੂੰ ਬਾਦਸ਼ਾਹ ਬੈਰਮ ਖਾਨ ਇਬਰਾਹਿਮ ਲੋਧੀ ਨੇ ਨੀਹਾਂ ਵਿੱਚ ਚਿਣ ਚਿਣ ਕੇ ਮਾਰਿਆ ਹੈ, ਤਸੀਹੇ ਦੇ ਕੇ ਮਾਰਿਆ ਹੈ, ਉਹ ਸਾਰੇ ਜ਼ੁਲਮਾਂ ਦੀ ਕਹਾਣੀ ਜੋ ਬਾਦਸ਼ਾਹ ਇਬਰਾਹਿਮ ਲੋਧੀ ਕਰ ਰਿਹਾ ਸੀ ਦਿੱਲੀ ਦੇ ਵਿੱਚ, ਗੁਰੂ ਨਾਨਕ ਸਾਹਿਬ ਬੜੇ ਧਿਆਨ ਨਾਲ ਸੁਣ ਰਹੇ ਨੇ।
ਸਭ ਕਹੀਕਤ ਹਕੀਕਤ ਦੌਲਤ ਕਹੀ,
ਦੌਲਤ ਖਾਂ ਸਾਰੀ ਹਕੀਕਤ ਸੁਣਾ ਰਿਹਾ ਹੈ ਤੇ ਗੁਰੂ ਸਾਹਿਬ ਜੀ ਸੁਣ ਰਹੇ ਨੇ।
ਸੋ ਸੁਨ ਸਤਿਗੁਰ ਚੁੱਪ ਹਵੈ ਰਹੋ,
ਮਹਾਰਾਜ ਇਸ ਪਿਤਾ ਦਾ ਦੁੱਖ ਸੁਣ ਕੇ ਉਹਦਾ ਰੋਣਾ ਸੁਣ ਕੇ ਬੜੇ ਗਹਿਰ ਗੰਭੀਰ ਹੋ ਗਏ ਤੇ ਕਿੰਨੇ ਹੀ ਮਿੰਟ ਚੁੱਪ ਕਰਕੇ ਬੈਠੇ ਰਹੇ।
ਸ਼ਿਤਾਬੀ ਉੱਤਰ ਨਾਹਿਨ ਦਇਓ,
ਕਾਲੀ ਨਾਲ ਕੋਈ ਉੱਤਰ ਨਹੀਂ ਦਿੱਤਾ। ਸੱਚੇ ਪਾਤਸ਼ਾਹ ਬੜੀ ਗੰਭੀਰ ਵਿਚਾਰ ਕਰਨ ਲੱਗ ਪਏ। ਹਿੰਦੁਸਤਾਨ ਦੀ ਹਾਲਾਤ ਦੇਖੀ ਹੈ, ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਹੇ ਨੇ ਨਾ, ਜੈਸੀ ਬਿਆਵੈ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਉਹ ਵਜਨ ਪੂਰੇ ਹੋਣ ਦਾ ਸਮਾਂ ਆ ਗਿਆ ਤੇ ਸੱਚੇ ਪਾਤਸ਼ਾਹ ਗਰੀਬ ਨਿਵਾਸ ਸ੍ਰੀ ਗੁਰੂ ਨਾਨਕ ਸਾਹਿਬ ਜੀ
ਸਭ ਦੌਲਤ ਫਿਰ ਮਿਹਨਤ ਕਰੀ,
ਗੰਭੀਰ ਹੋ ਕੇ ਸੋਚ ਰਹੇ ਨੇ ਜੋ ਭਾਣਾ ਵਰਤਣਾ ਹੈ, ਜੋ ਖੇਡ ਬਣਨੀ ਹੈ। ਦੌਲਤ ਖਾਂ ਨੇ ਫੇਰ ਮਿਹਨਤ ਕੀਤੀ, ਹੇ ਪੀਰ ਜੀ, ਹੇ ਸਤਿਗੁਰੂ ਜੀ, ਗਰੀਬ ਨਿਵਾਸ ਜੀ, ਕਿਰਪਾ ਕਰੋ, ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਕਿ ਮੇਰੇ ਬੱਚਿਆਂ ਨੇ ਮਰਨ ਤੋਂ ਪਹਿਲਾਂ ਤੁਹਾਡਾ ਨਾਂ ਲਿਆ ਹੈ। ਮੇਰੇ ਬੱਚਿਆਂ ਨੇ ਕਿਹਾ ਹੈ ਕਿ ਪੀਰ ਨਾਨਕ ਸਾਡੀ ਮੌਤ ਦਾ ਬਦਲਾ ਲੈ ਕੇ ਦੇਣਗੇ।
ਸਿਰੋਂ ਲਾਹੇ ਪੱਗ ਚਰਨ ਧਰੀ,
ਦੌਲਤ ਖਾਂ ਨੇ ਆਪਣੇ ਸਿਰ ਤੋਂ ਪੱਗ ਲਾ ਕੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਰੱਖ ਦਿੱਤੀ। ਸਾਧ ਸੰਗਤ ਜੀ, ਭਾਈ ਗੁਰਦਾਸ ਜੀ 11ਵੀਂ ਵਾਰ ਪੜ੍ਹੋ, ਉਹਦੇ ਵਿਚ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਆ ਕਿ ਦੌਲਤ ਖਾਂ ਗੁਰੂ ਨਾਨਕ ਸਾਹਿਬ ਦਾ ਸਿੱਖ ਬਣਿਆ ਹੈ। ਦੌਲਤ ਖਾਂ ਲੋਧੀ ਭਲਾ ਹੋਆ ਜਿੰਦ ਪੀਰ ਅਵਿਨਾਸੀ, ਉਹ ਸਿੱਖਾਂ ਦੀ ਜਿਹੜੀ ਵਾਰ ਹੈ ਨਾ 11ਵੀਂ ਵਾਰ, ਉਹਦੇ ਚ ਦੌਲਤ ਖਾਂ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਚ ਗਿਣਿਆ ਗਿਆ ਹੈ। ਸੋ ਉਹਨੇ ਆਪਣੀ ਪੱਗ ਲਾ ਕੇ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਚ ਰੱਖ ਦਿੱਤੀ।
ਮੈਂ ਸ਼ਰਨੀ ਤਵ ਪਰਿਓ ਆਏ,
ਇਹ ਗਰੀਬ ਨਿਵਾਸ ਜੀ, ਉਹ ਮੈਂ ਆਪ ਜੀ ਦੀ ਸ਼ਰਨੀ ਆ ਪਿਆ ਹਾਂ, ਮੈਂ ਤੁਹਾਡਾ ਹਾਂ, ਮੇਰਾ ਹੁਣ ਤੁਹਾਡੇ ਹੀ ਉੱਤੇ ਭਰੋਸਾ ਹੈ, ਤੁਸੀਂ ਮੇਰੀ ਲਾਜ ਰੱਖਣੀ ਹੈ।
ਭਾਵੇਂ ਮਾਰੋ ਭਾਵੇਂ ਜਿਵਾਏ,
ਭਾਵੇਂ ਮਾਰੋ ਤੇ ਭਾਵੇਂ ਜਿਵਾਓ, ਇਹ ਹੁਣ ਤੁਹਾਡੀ ਮਰਜ਼ੀ ਹੈ। ਹਾਂਜੀ,
ਬੈਰਨ ਮਾਰੇ ਸਿੱਖ ਤੁਹਾਰੀ,
ਹੇ ਮਹਾਰਾਜ, ਮੇਰੇ ਬੱਚੇ ਨਹੀਂ ਸਨ, ਉਹ ਤੁਹਾਡੇ ਸਨ, ਕਿਉਂਕਿ ਤੁਹਾਡੇ ਵਰ ਨਾਲ ਪੈਦਾ ਹੋਏ ਸਨ ਤੇ ਉਹ ਤੁਹਾਡੇ ਸਿੱਖ ਸਨ। ਚਾਰੇ ਬੱਚੇ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਪ੍ਰਸ਼ਾਦਾ ਛਕਦੇ ਸਨ, ਗੁਰੂ ਕੇ ਪ੍ਰੇਮੀ ਸਨ। ਮਹਾਰਾਜ ਬੈਰਮ ਖਾਂ ਨੇ, ਇਬਰਾਹਿਮ ਲੋਧੀ ਨੇ ਤੁਹਾਡੇ ਸਿੱਖਾਂ ਨੂੰ ਨੀਹਾਂ ਚ ਚਿਣ ਚਿਣ ਕੇ ਮਾਰ ਦਿੱਤਾ ਹੈ।
ਤੁਮਰੇ ਆਗੇ ਹਮੇ ਪੁਕਾਰੀ,
ਤੇ ਮੇਰੇ ਬੱਚਿਆਂ ਨੇ ਆਹ ਚਿੱਠੀ ਲਿਖ ਕੇ ਮੈਨੂੰ ਭੇਜੀ ਹੈ, ਉਹਨਾਂ ਨੇ ਸਿਰਫ ਤੁਹਾਨੂੰ ਪੁਕਾਰਿਆ ਹੈ, ਸਾਡੇ ਬੱਚਿਆਂ ਨੂੰ ਮਰਨ ਤੋਂ ਪਹਿਲਾਂ ਤੁਹਾਡੀ ਯਾਦ ਆਈ ਹੈ, ਉਹਨਾਂ ਨੂੰ ਹੋਰ ਦੁਨੀਆਂ ਦੇ ਕੋਈ ਆਸਰਾ ਨਜ਼ਰ ਨਹੀਂ ਆਇਆ ਗੁਰੂ ਨਾਨਕ ਸਾਹਿਬ ਜੀ ਆਪ ਜੀ ਤੋਂ ਬਿਨਾ। ਹਾਂਜੀ,
ਤੁਮ ਕੋ ਹੈ ਸਿੱਖਣ ਕੀ ਲਾਜ,
ਗਰੀਬ ਨਿਵਾਜ ਜੀ ਆਪਣੇ ਸਿੱਖਾਂ ਦੀ ਲਾਜ ਤੁਹਾਨੂੰ ਹੈ, ਆਪਣੇ ਸੇਵਕ ਹੀ ਆਪੇ ਰੱਖੇ ਆਪੇ ਨਾਮ ਜਪਾਵੇ, ਜਹਿ ਜਹਿ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਾਵੇ, ਸੇਵਕ ਨਿਕਟੀ ਹੋਏ ਦਿਖਾਵੇ। ਸਤਿਗੁਰੂ ਜੀ ਆਪਣੇ ਗਰੀਬਾਂ ਸਿੱਖਾਂ ਦੀ ਲਾਜ ਤੁਸੀਂ ਰੱਖਣੀ ਹੈ। ਹਾਂਜੀ,
ਪਠਾਨ ਉਠਾਵੇ ਹਿੰਦੂ ਨੂੰ ਰਾਜ,
ਇਹ ਮਹਾਰਾਜ ਹਿੰਦੁਸਤਾਨ ਵਿੱਚੋਂ ਹੁਣ ਇਹਨਾਂ ਪਠਾਣਾਂ ਦਾ ਰਾਜ ਖਤਮ ਕਰ ਦਿਓ। ਹਾਲਾਂਕਿ ਪਠਾਨ ਦੌਲਤ ਖਾਂ ਵੀ ਲੋਧੀ ਪਠਾਨ ਉਸੇ ਬਰਾਦਰੀ ਦਾ ਹੀ ਹੈ ਜਿਹੜੀ ਲੋਧੀ ਬਰਾਦਰੀ ਦਾ ਇਬਰਾਹਿਮ ਲੋਧੀ ਹੈ, ਉਸੇ ਬਰਾਦਰੀ ਦਾ ਹੀ ਦੌਲਤ ਖਾਂ ਲੋਧੀ ਹੈ, ਲੋਧੀ ਜਾਤ ਇਹਨਾਂ ਦੀ। ਪਰ ਦੁਖੀ ਹੋ ਗਿਆ ਜਦੋਂ ਕੋਈ ਬੰਦਾ ਆਪਣੀ ਬਰਾਦਰੀ ਦੇ ਜ਼ੁਲਮਾਂ ਤੋਂ ਦੁਖੀ ਹੋ ਜਾਵੇ, ਉਹ ਕਹਿੰਦਾ ਮੇਰੀ ਬਰਾਦਰੀ ਤੋਂ ਮੈਂ ਕੀ ਲੈਣਾ, ਜਾਂਦੀ ਖੂਹ ਜਾਵੇ। ਖਤਮ ਕਰ ਦਿਓ ਮਹਾਰਾਜ ਨੂੰ ਸਾਡਾ ਰਾਜ ਪਠਾਣਾ ਦਾ, ਅਸੀਂ ਬੜੇ ਜ਼ਾਲਮ ਹੋ ਗਏ ਹਾਂ, ਅਸੀਂ ਆਪਣੇ ਹੀ ਮਾਰਨ ਲੱਗ ਪਏ ਹਾਂ, ਦੇਖੋ ਮਹਾਰਾਜ ਮੇਰੇ ਬੱਚੇ ਵੀ ਮਾਰ ਦਿੱਤੇ ਹਨ। ਹਾਂਜੀ,
ਪਠਾਨ ਪਿਓ ਹੈ ਆਦਮ ਖਾਣਾ,
ਇਹ ਮਹਾਰਾਜ ਕਾਣਾ ਬਾਦਸ਼ਾਹ ਸਿਕੰਦਰ ਮਰ ਗਿਆ ਤੇ ਉਹਦਾ ਪੁੱਤਰ ਆਦਮ ਖਾਣਾ ਹੋ ਗਿਆ ਇਬਰਾਹਿਮ ਲੋਧੀ, ਇਹ ਬੰਦੇ ਖਾਣ ਲੱਗ ਪਿਆ ਹੈ।
ਦੂਰ ਕਰੋ ਪਛਾਈ ਪਠਾਨਾ,
ਮਹਾਰਾਜ ਰਾਏ ਬੁਲਾਰ ਦੇ ਬੇਟੇ ਨੂੰ ਵੀ ਮਾਰ ਦਿੱਤਾ, ਉਹ ਵੀ ਤੁਹਾਡਾ ਸਿੱਖ ਸੀਗਾ, ਹੁਣ ਇਹਨਾਂ ਪਠਾਣਾ ਦੀ ਸਫਾ ਉਲੇਟ ਦਿਓ ਮਹਾਰਾਜ, ਸਾਫ਼ ਕਰ ਦਿਓ, ਸਫਾਈ ਕਰ ਦਿਓ ਇਹਨਾਂ ਦੀ ਪਠਾਣਾ ਦੀ ਹੁਣ। ਹਾਂਜੀ,
ਕਰੋ ਪਾਸ਼ਾਈ ਆਪ ਤੁਮ ਕੈ ਪੁੱਤ ਆਪਣੇ ਦੇਹ,
ਗੁਰੂ ਨਾਨਕ ਸਾਹਿਬ ਜੀ ਜਾਂ ਤੁਸੀਂ ਹਿੰਦੁਸਤਾਨ ਦੇ ਬਾਦਸ਼ਾਹ ਬਣ ਜਾਓ, ਜਾਂ ਆਪਣੇ ਪੁੱਤਰ ਬਾਬੇ ਸ੍ਰੀ ਚੰਦ ਜਾਂ ਬਾਬੇ ਲਕਸ਼ਮੀ ਚੰਦ ਨੂੰ ਹਿੰਦੁਸਤਾਨ ਦਾ ਰਾਜ ਦੇ ਦਿਓ, ਕਿਉਂਕਿ ਮਾਲਕ ਤੁਸੀਂ ਹੋ। ਹਾਂਜੀ,
ਬੱਡ ਪਾਸ਼ਾਈ ਹਿੰਦ ਕੀ ਕਰ ਆਪਣੇ ਰੱਖ ਲੇ,
ਹਿੰਦੁਸਤਾਨ ਦੀ ਇਹ ਬਹੁਤ ਵੱਡੀ ਬਾਦਸ਼ਾਹੀ ਹੈ, ਹੁਣ ਮਹਾਰਾਜ ਪਠਾਣਾ ਨੂੰ ਨਾ ਰਾਜ ਕਰਨ ਦਿਓ, ਇਹਦਾ ਜ਼ਾਲਮ ਹੋ ਗਏ ਨੇ, ਤੁਸੀਂ ਆਪਣੇ ਬੱਚਿਆਂ ਨੂੰ ਕਿਸੇ ਪੁੱਤਰ ਨੂੰ ਰਾਜ ਦੇ ਦਿਓ, ਕਿਸੇ ਸਿੱਖ ਨੂੰ ਰਾਜ ਦੇ ਦਿਓ, ਆਪਣੇ ਘਰ ਬਾਦਸ਼ਾਹੀ ਰੱਖ ਲਓ ਤੁਸੀਂ ਮਹਾਰਾਜ, ਸਰਬ ਕਲਾ ਸਮਰਾਥੋ, ਪਾਤਸ਼ਾਹੀ ਕਰਨੀ ਤੁਹਾਡੇ ਵਾਸਤੇ ਕਿਹੜੀ ਔਖੀ ਚੀਜ਼ ਹੈ। ਦੇਖੋ ਦੌਲਤ ਖਾਂ ਦਾ ਕਿੰਨਾ ਵਿਸ਼ਵਾਸ ਹੈ ਸੱਚੇ ਪਾਤਸ਼ਾਹ ਤੇ, ਉਹਨੂੰ ਪਤਾ ਹੈ ਕਿ ਇਹ ਸਤਿਗੁਰੂ ਦਾ ਕਰੋੜਾਂ ਬ੍ਰਹਮੰਡਾਂ ਦੇ ਮਾਲਕਾਂ ਨੇ ਇੱਕ ਮੁਲਕ ਸੰਭਾਲਣਾ, ਇਹਨਾਂ ਵਾਸਤੇ ਕਿਹੜੀ ਗੱਲ ਹੈ। ਉਹ ਕਹਿੰਦਾ ਤੁਸੀਂ ਆਪ ਰਾਜ ਲੈ ਲਓ ਜਾਂ ਆਪਣੇ ਪੁੱਤਰਾਂ ਦੋਵਾਂ ਵਿੱਚੋਂ ਇੱਕ ਨੂੰ ਬਾਦਸ਼ਾਹੀ ਦੇ ਦਿਓ।
ਸਤਿਗੁਰ ਕਹੀ ਸੁਣ ਦੌਲਤਾ ਪਾਤਸ਼ਾਹੀ ਅਸਾਨਾ ਲੋੜ,
ਦੌਲਤ ਖਾਂ ਦੀ ਗੱਲ ਸੁਣ ਕੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਤਿਗੁਰੂ ਕਹੀ ਸੁਣ ਦੌਲਤਾ, ਦੌਲਤ ਖਾਂ ਸੁਣ ਪਾਤਸ਼ਾਹੀ ਅਸਾਨਾ ਲੋੜ, ਸਾਨੂੰ ਪਾਤਸ਼ਾਹੀਆਂ ਦੀ ਰਾਜਾਂ ਦੀ ਲੋੜ ਨਹੀਂ ਹੈ।
ਕਿਆ ਪਾਤਸ਼ਾਹੀ ਹਿੰਦ ਕੀ ਅਸਾਂ ਤਜੀ ਸੋ ਲੱਖ ਕਰੋੜ,
ਹਿੰਦੁਸਤਾਨ ਦੀ ਪਾਤਸ਼ਾਹੀ ਕੀ ਚੀਜ਼ ਹੈ, ਅਸੀਂ ਤੇ ਲੱਖਾਂ ਕਰੋੜਾਂ ਪਾਤਸ਼ਾਹੀਆਂ ਨੂੰ ਠੋਕਰ ਮਾਰਦੇ ਹਾਂ, ਅਸੀਂ ਇਹਨਾਂ ਪਾਤਸ਼ਾਹੀਆਂ ਤੋਂ ਕੀ ਲੈਣਾ। ਸਾਧ ਸੰਗਤ ਜੀ ਵਾਕਿਆ ਹੀ ਸੱਚੀ ਗੱਲ ਹੈ, ਗੁਰੂ ਨਾਨਕ ਦੀ ਨਿਗਾਹ ਜੇ ਕਿਸੇ ਪੱਥਰ ਤੇ ਵੀ ਹੋ ਜਾਵੇ ਤੇ ਉਹ ਵੀ ਹੀਰਾ ਬਣ ਜਾਂਦਾ, ਗੁਰੂ ਨਾਨਕ ਚਾਹੇ ਤਾਂ ਲੱਖਾਂ ਪਾਤਸ਼ਾਹੀਆਂ ਸਿੱਖਾਂ ਨੂੰ ਦੇ ਦਿੰਦਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਇਹ ਦੌਲਤ ਖਾਂ ਅਸੀਂ ਕੀ ਕਰਨੀ ਹੈ, ਹਿੰਦੁਸਤਾਨ ਦੀ ਬਾਦਸ਼ਾਹੀ ਅਸੀਂ ਆਪਣੇ ਬੱਚਿਆਂ ਨੂੰ ਵੀ ਇਹ ਪਾਤਸ਼ਾਹੀ ਨਹੀਂ ਦੇਣੀ, ਅਸੀਂ ਇਹਨਾਂ ਪਾਤਸ਼ਾਹੀਆਂ ਨੂੰ ਠੋਕਰ ਮਾਰੀ ਹੈ।
ਹਮ ਪਾਤਸ਼ਾਹੀ ਦੇਵਨ ਕਾਜ,
ਅਸੀਂ ਤੇ ਪਾਤਸ਼ਾਹੀਆਂ ਦੇਣ ਵਾਲੇ ਹਾਂ, ਅਸੀਂ ਲੈਣ ਵਾਲੇ ਨਹੀਂ ਹਾਂ, ਅਸੀਂ ਤਾਂ ਸਾਰੀ ਦੁਨੀਆਂ ਨੂੰ ਰਾਜ ਦੇਣ ਵਾਲੇ ਹਾਂ।
ਭੇਜੋ ਕਲਯੁਗ ਆਪ ਮਹਾਰਾਜ,
ਸਾਨੂੰ ਤੇ ਅਕਾਲ ਪੁਰਖ ਵਾਹਿਗੁਰੂ ਨੇ ਕਲਯੁਗ ਦਾ ਰਾਜਾ ਬਾਦਸ਼ਾਹ ਬਣਾਇਆ, ਅਸੀਂ ਇਸ ਯੁੱਗ ਦੇ ਬਾਦਸ਼ਾਹ ਹਾਂ, ਇਸ ਯੁੱਗ ਵਿੱਚ ਸਾਡਾ ਰਾਜ ਸਾਰੇ ਖੰਡਾਂ ਬ੍ਰਹਮੰਡਾਂ ਉੱਤੇ ਹੈ।
ਅਸੀਂ ਜਾਣੇ ਬੋਇਆ ਮੈਂ ਦੁੱਖ,
ਅਸੀਂ ਇਸ ਝੂਠੀ ਪਾਤਸ਼ਾਹੀ ਨੂੰ ਠੋਕਰ ਤਾਂ ਮਾਰੀ ਹੈ ਕਿ ਅਸੀਂ ਇਹਦੇ ਚ ਦੁੱਖ ਵੇਖੇ ਹੈ। ਜਿੰਨੀਆਂ ਦੁਨਿਆਵੀ ਪਾਤਸ਼ਾਹੀਆਂ ਹਨ ਉਹ ਸਾਰੀਆਂ ਦੁੱਖ ਨਾਲ ਮਿਲੀਆਂ ਹੋਈਆਂ ਹਨ।
ਹਰ ਕੀ ਭਗਤ ਮਾਹੇ ਬਹੁ ਸੁਖ,
ਜਿਹੜੀ ਪਾਤਸ਼ਾਹੀ ਸਾਨੂੰ ਮਿਲੀ ਹੈ ਉਹਦੇ ਚ ਬੜਾ ਸੁੱਖ ਹੈ, ਹਰੀ ਦੀ ਭਗਤੀ ਦਾ ਜੋ ਆਨੰਦ ਹੈ ਉਹ ਸੁੱਖ ਰਾਜ ਨਾ ਪਾ, ਰਾਜ ਦੇ ਵਿੱਚ ਉਹ ਸੁੱਖ ਨਹੀਂ ਹੁੰਦਾ ਜਿਹੜਾ ਪਰਮੇਸ਼ਰ ਦੀ ਭਗਤੀ ਵਿੱਚ ਹੁੰਦਾ ਹੈ।
ਸੋ ਪਾਸਾਈ ਤੁਮ ਕਹੇ ਕਿਆ ਅਬ ਮੈਂ ਲੇਊ,
ਹਾਂ ਅਸੀਂ ਤੇਰੇ ਆਖੇ ਹੁਣ ਹਿੰਦੁਸਤਾਨ ਦਾ ਰਾਜ ਕਿਵੇਂ ਲਈਏ।
ਪਹਿਲੇ ਛੋਡੀ ਫਿਰ ਲਈ ਜੱਗ ਚਟਕ ਲਗੇਊ,
ਜਿਹੜੀ ਚੀਜ਼ ਪਹਿਲਾਂ ਛੱਡ ਦਈਏ ਪਿੱਛੋਂ ਫਿਰ ਗ੍ਰਹਿਣ ਕਰੀਏ। ਦੁਨੀਆਂ ਕਹਿੰਦੀ ਪਹਿਲਾਂ ਛੱਡੀ ਕਿਉਂ ਸੀ ਜੇ ਬਾਅਦ ਚ ਪ੍ਰਾਪਤ ਕਰਨੀ ਸੀ, ਅਸੀਂ ਤੇ ਦਰਗਾਹ ਤੋਂ ਹੀ ਰਾਜ ਲੈ ਕੇ ਆਏ, ਛੱਡ ਦਿੱਤੇ ਸਾਰੇ ਰਾਜ, ਸਾਨੂੰ ਤਾਂ ਅਕਾਲ ਪੁਰਖ ਨੇ ਸਾਰੀਆਂ ਪਾਤਸ਼ਾਹੀ ਦਿੱਤੀਆਂ, ਅਸੀਂ ਨਹੀਂ ਪਰਵਾਹ ਕੀਤੀ, ਹੁਣ ਜੇ ਅਸੀਂ ਰਾਜ ਲਵਾਂਗੇ ਤੇ ਸੰਸਾਰ ਵਿੱਚ ਨਿੰਦਾ ਹੋਵੇਗੀ। ਹਾਂਜੀ,
यो सोनियास दौलता मिटी गुर लेह न खासा।
दौलत खां कहंदा महाराज फिर किनू बादशाह बनाओगे, हिंदुस्तान दा कोई बादशाह बनने वाला है नहीं है, तुहाडे तो बिना मैनू नजर नहीं आउंदा किहड़ा धर्मी बादशाह होवे। तुसी हो जेड़े दुनिया च शांति सुख अमन कायम कर सकदे हो, नहीं तो इत्थे तां बंदे नू बंदा खा रहा। सारे जालम हो गए ने, हिंदू मुसलमान आपस च खह खह मरदे ने। तुसी दोवां धर्मां नू दोवां वर्गां नू हर जाति नू हर इंसान नू शांति दे सकदे हो। ये तुसी राज नहीं लाओगे तो फिर किनू राज दोगे।
बारंग बार कहन की तज किंदीनी आसा।
बारे कहंदे नहीं, बार बार ना कह, असी नहीं राज लेना। दौलत खां ने फिर बार बार कहन की गल छड़ दिती।
तो दौलत खां यू कहो जो आपने शाही ले हो।
फिर दौलत खां कहन लगा, हे सतगुरु जी, जे आप हिंदुस्तान दी राज भाग गद्दी नहीं सामदे
तो लीजा खुश पठान ते मुगलन को भी दे।
ए पठाना को खोलो ना, इना जालमा नू ना रहन दो, तुसी मुगला नू दे दो, मुगल राज कर लेन, इना तो ते वो चंगे रहनगे। ए ता बड़े जालम हो गए, अपनी बरादरी नू ही खान लग पे, आदम खाने हो गए।
मैं ते बचन कराहे बख्शावे शाही मुगल।
जे मैनू तुसी हुक्म करो ते मैं मुगला नाल गल करा।
फिर जो तू पछताहे ना पछाने को लबे।
महाराज गुरु नानक साहब कहन लगे, कहंदे तू मुगला नू साडे कोलों आशीर्वाद दवाना चाहुंदा है। दौलत खां, असी मुगला नू आशीर्वाद दे दिता, फिर तू कहेगा सानू की दिता पठाना नू, फिर तू लभेगा भी साडे कोलों खो के उधर देती है, फिर तेनू मिलनी कोई नी। ओदू बाद साध संगत जी देखो पठाना दे पैर हिंदुस्तान च नहीं लगे हुण तक। पठाना दे पैर फिर कामयाब नहीं होए पठान। एक बारी 6-7 सूरी आया सी 12 साल, ओह भी गुरु अंगद साहब महाराज ने कहा भी फिर तुहाडा राज हो जाएगा, मुगलां दा फिर हो गया हवाईयों नू। सो कहण दा भाव महाराज कहिंदे फिर ना कहीं भी राज सानू मिले, जे मुगलां नू दवाता फिर मुगलां कोल ही रहेगा। हां जी,
तो दौलत यो ही मन लयो।
दौलत खां कहंदा महाराज मैनू परवान है, मैं तो हुण बुढ़ा हो गया, मैं तो मर जाना, मेरे बच्चे मारे गए, मेरे बच्चे नू पठान बादशाह ने मारिया, ते मैं इन्हां दा राज नहीं देखना चाहुंदा। हां जी,
हिंदू पठानन फिर ना दयो।
ठीक है महाराज, तुसी हिंदुस्तान सानू पठाना नू मुड़ के ना दिया जे।
पठान ते अब जाय पतशाही,
पठाना कोलो बादशाही चली जाएगी हुण,
पावे फिर सो आवे नाही,
मुड़ के बेशक नहीं आउंदी ना आवे, असी नहीं मंगदे मुड़ के राज हिंदुस्तान दा।
मेरे मन में यही चाह,
मेरे मन च यही इच्छा है,
सो सिख जानो देव पुजाए।
बस मैनू कृपा करके मेरे पुत्रां दा बदला लै दियो, मैं ही चाहुंदा हां।
सतगुरु कहो यो ही हो जाए।
सतगुरु कहण लगे ठीक है इवें ही होवेगा। जे हुण पठान जुलम करन लग पे ने, असी पठाना दी सफा वलेट के इत्थे मुगलां दा राज करा देंगे।
पछतावेगा तू फिर आए,
पर फिर तू पछतावेगा, जरूर कहेगा भी महाराज सानू भी राज दे दिंदे।
सो तू तर चल काबल राहे,
तू हुण काबल चला जा, ते काबल दे विच बाबर बादशाह है, उस नू लै के आ हिंदुस्तान ते हमला करन लई। आपे दोष न देई करता, जम कर मुगल चढ़ाया, कला गुरु नानक साहब दी सारे पासे वरतदी है, ते ए हुण महाराज सच्चे पातशाह दे कोलों राय दौलत खां आशीर्वाद लै के काबल नू तुर पिया। हां जी,
बाबल कोले आओ चढ़ाए।
कहंदे महाराज कहंदे बाबल कोले, बाबर कोले आओ चढ़ाए, बाबल नू बाबर नू लै के आ हिंदुस्तान उते।
जो उसको है हिंद की चाहे,
ओनू जाके कह भी जिदे नू हिंदुस्तान दा राज दईए लै लवेगा, ओनू पुछ लै, क्योंकि ओनू इच्छा होवेगी जरूर कि मैं हिंदुस्तान सोने दी चिड़िया इथों दा बादशाह बना।
असा नाल बात करे सुवाए,
जे ओनू हिंदुस्तान दा राज चाहिदा ते साडे कोल आवे, फिर असी ओनू राज देंगे।
जे हम सोवै करे ना मीजा,
पर जे ओ साडे तो बार बार काम करना चाहे, साडे नाल सुलह नहीं करदा,
उस पर ओ चढ़ावे तीजा,
फिर असी तीजा पंथ चढ़ा जांगे ओदे उते। आखो सतनाम श्री वाहिगुरु। ਜੇ ਤੇ ਬਾਬਰ ਸਾਡੇ ਨਾਲ ਗੱਲ ਕਰੇ ਫਿਰ ਤੇ ਰਾਜ ਉਹਨੂੰ ਦਵਾ ਦਿਆਂਗੇ, ਤੇ ਜੇ ਨਹੀਂ ਉਹ ਆਪਣੇ ਆਪ ਹੀ ਡਾਇਰੈਕਟ ਪਾਤਸ਼ਾਹ ਬਣਨਾ ਚਾਹੇ ਫਿਰ ਕਿਸੇ ਤੀਜੇ ਨੂੰ ਥਾਪੀ ਦੇ ਦਿਆਂਗੇ। ਹਾਂਜੀ,
ਕਿਉਂ ਸੁਣ ਦੌਲਤ ਬਹੁ ਖੁਸ਼ ਪਇਓ।
ਇਹ ਸੁਣ ਕੇ ਦੌਲਤ ਖਾਨ ਨੂੰ ਹੌਸਲਾ ਹੋ ਗਿਆ, ਪੁੱਤਰਾਂ ਦੀ ਮੌਤ ਦਾ ਜਿਹੜਾ ਗਮ ਸੀ ਕੁਝ ਹੌਲਾ ਹੋਇਆ, ਮਨ ਵਿਚ ਕੁਝ ਵਿਸ਼ਵਾਸ ਬਣਿਆ ਤੇ ਦੌਲਤ ਖਾਂ ਕਾਬਲ ਨੂੰ ਤੁਰ ਪਿਆ। ਹਾਂਜੀ,
ਜੈਸੀ ਖੁਸ਼ੀ ਹੋਤ ਸੁਤ ਜਾਇਓ।
ਇੰਨੀ ਉਹਨੂੰ ਖੁਸ਼ੀ ਹੋਈ ਪੁੱਤਰਾਂ ਦੇ ਬਦਲਾ ਲੈਣ ਦੀ ਵੀ ਜਿਵੇਂ ਪੁੱਤਰ ਦੁਬਾਰਾ ਜਿੰਦੇ ਹੋ ਗਏ ਹੁਣ। ਹਾਂਜੀ,
ਜਿਸ ਦਿਨ ਦੁਸ਼ਮਨ ਸਰ ਹੋਵੇ ਅਰ ਪਰੇ ਦੁਕਾਲੇ ਮੀਹੀ।
ਹਾਂ, ਇਹ ਵਿਦਵਾਨਾਂ ਦਾ ਤੱਤ ਕੱਢਿਆ ਹੋਇਆ ਸਿਧਾਂਤ ਹੈ। ਭਾਈ ਰਤਨ ਸਿੰਘ ਜੀ ਲਿਖਦੇ ਆ, ਜਿਸ ਦਿਨ ਦੁਸ਼ਮਣ ਮਾਰਿਆ ਜਾਵੇ, ਜਿਸ ਦਿਨ ਦੁਸ਼ਮਣ ਸਰ ਹੋਵੇ, ਦੁਸ਼ਮਣ ਜਿਹਦੇ ਨਾਲ ਸਾਡੀ ਦੁਸ਼ਮਣੀ ਹੈ, ਜਾਨ ਦਾ ਵੈਰੀ ਹੈ, ਜਿਸ ਦਿਨ ਜਾਨ ਦਾ ਵੈਰੀ ਮਾਰਿਆ ਜਾਵੇ, ਇੰਨੀ ਖੁਸ਼ੀ ਹੁੰਦੀ ਹੈ ਜਿਵੇਂ ਦੁਕਾਲ ਵਿਚ ਮੀਂਹ ਪੈ ਜਾਵੇ। ਦੁਕਾਲ ਮਹਿੰਦੇ ਜਿੱਥੇ 12 ਸਾਲ ਮੀਂਹ ਨਾ ਪਿਆ ਹੋਵੇ ਤੇ ਸਾਰੀ ਧਰਤੀ ਉਜੜੀ ਹੋਵੇ, ਉੱਥੇ ਮੀਂਹ ਪੈ ਕੇ ਜਿਵੇਂ ਵਸੇਬਾ ਹੋ ਜਾਂਦਾ, ਇਵੇਂ ਦੁਸ਼ਮਣ ਨੂੰ ਮਾਰ ਕੇ ਬੰਦਾ ਸੁਖੀ ਹੋ ਜਾਂਦਾ। ਹਾਂਜੀ,
ਨੀ ਪੁੱਤਰੇ ਪੁੱਤਰ ਹੋਏ ਜਿਮ ਤਿਮ ਦੌਲਤ ਚਿਤ ਸਿਤ ਲੀਹੀ।
ਜਾਂ ਜਿਵੇਂ ਕਹਿੰਦੇ ਆ ਵੀ ਨਿਪੁੱਤਰੇ ਦੇ ਘਰ ਔਤਰੇ ਦੇ ਘਰ ਪੁੱਤਰ ਹੋ ਜਾਵੇ ਉਹਨੂੰ ਖੁਸ਼ੀ ਹੁੰਦੀ ਆ। ਦੌਲਤ ਖਾਂ ਇੰਨਾ ਖੁਸ਼ ਹੋਇਆ ਵੀ ਚਲੋ ਪੁੱਤਰ ਤਾਂ ਵਾਪਸ ਨਹੀਂ ਆਉਣੇ, ਪਰ ਘੱਟੋ ਘੱਟ ਪੁੱਤਰਾਂ ਦਾ ਬਦਲਾ ਤਾਂ ਦੇਖ ਕੇ ਜਾਵਾਂਗਾ ਦੁਨੀਆਂ ਤੋਂ। ਹਾਂਜੀ,
ਸਭ ਦੌਲਤ ਕਾਬਲ ਰਾਹ ਪਰਿਓ।
ਦੌਲਤ ਖਾਂ ਅਹਿਮਦਾਬਾਦ ਤੋਂ ਘੋੜੇ ਤੇ ਚੜਿਆ ਤੇ ਕਾਬਲ ਦੇ ਰਾਹ ਪੈ ਗਿਆ।
ਪੇਕ ਫਕੀਰੀ ਕਰ ਰਹਾ ਤੁਰਿਓ,
ਕਿਉਂਕਿ ਉਹਨੂੰ ਖਤਰਾ ਸੀ ਬਾਦਸ਼ਾਹ ਇਬਰਾਹਿਮ ਲੋਧੀ ਕਿਤੇ ਰਸਤੇ ਚ ਨਾ ਮਰਵਾ ਦੇਵੇ। ਉਹਨੇ ਭੇਸ ਬਦਲ ਲਿਆ, ਕਹਿੰਦੇ ਫਕੀਰਾਂ ਵਾਲਾ ਭੇਸ ਬਣਾ ਕੇ ਹੋਰ ਰੂਪ ਰਾਹ ਬਦਲ ਕੇ ਗਿਆ ਉਹ। ਹਾਂਜੀ,
ਫੇਰ ਰਾਹ ਰੁਕਾਏ ਬੈਰਮ ਸ਼ਾਹੇ,
ਕਿਉਂਕਿ ਬੈਰਮ ਖਾਂ ਨੇ ਦੌਲਤ ਖਾਂ ਦੇ ਰਾਹ ਰੋਕਣ ਲਈ ਰਸਤਿਆਂ ਦੇ ਵਿਚ ਨਾਕੇ ਲਵਾਏ ਹੋਏ ਸਨ ਵੀ ਕਿਤੇ ਦੌਲਤ ਖਾਂ ਕਾਬਲ ਨਾ ਪਹੁੰਚ ਜਾਵੇ। ਹਾਂਜੀ,
ਦੌਲਤ ਪੁੱਜੇ ਨਾ ਕਾਬਲ ਰਾਹੇ।
ਇਬਰਾਹਿਮ ਲੋਧੀ ਨੂੰ ਆਪਣੇ ਪਾਪ ਖਾ ਰਹੇ ਸੀ ਵੀ ਮੈਂ ਉਹਦੇ ਪੁੱਤਰ ਮਾਰੇ ਆ ਚਾਰ, ਤੇ ਕਿਤੇ ਉਹ ਕਾਬਲ ਨਾ ਅੱਪੜ ਜਾਵੇ।
ਛੱਡ ਵੈ ਰਾਹੇ ਅਵਰ ਰਾਹੇ ਪਰਿਓ,
ਇਸ ਕਰਕੇ ਦੌਲਤ ਖਾਂ ਰਾਹ ਬਦਲ ਕੇ ਗਿਆ ਹੋਰ ਰਸਤੇ। ਉਹ ਜਿਹੜੇ ਰਾਹ ਆਮ ਲੋਕ ਜਾਂਦੇ ਉਹ ਰਾਹ ਛੱਡ ਦਿੱਤਾ ਤੇ ਦੂਜੇ ਰਾਹ ਤੋਂ ਗਿਆ।
ਰਾਹ ਕੁਰਾਹੇ ਕਾਬਲ ਬਰਿਓ,
ਉਹ ਰਾਹੇ ਕੁਰਾਹੇ ਹੁੰਦਾ ਕਾਬਲ ਵੜ ਗਿਆ, ਕਾਬਲ ਪਹੁੰਚ ਗਿਆ।
ਉਹਾ ਭੇਸ ਪੁਣ ਆਪਣੇ ਕਰਿਓ,
ਉੱਥੇ ਜਾ ਕੇ ਫਿਰ ਉਹਨੇ ਫਕੀਰੀ ਬਾਣਾ ਲਾ ਕੇ ਆਪਣੇ ਅਮੀਰੀ ਕੱਪੜੇ ਪਾਏ।
ਜਾਏ ਦੇਸ ਬਾਬਰ ਕੇ ਬਰਿਓ,
ਤੇ ਬਾਬਰ ਬਾਦਸ਼ਾਹ ਦੇ ਕੋਲ ਗਿਆ, ਫਿਰ ਬਾਬਰ ਨੂੰ ਮਿਲਿਆ।
ਤੇ ਬਾਬਰ ਸੋ ਮਿਲਣਾ ਹੋਈ,
ਕਿਉਂਕਿ ਬਾਬਰ ਬੜਾ ਵੱਡਾ ਸੀ ਉਸ ਵੇਲੇ, ਉਹਨੂੰ ਮਿਲਣਾ ਬੜਾ ਔਖਾ ਸੀ।
ਜਬ ਸਤਿਗੁਰਯੋਨ ਤੇ ਆਏ ਤੋਈ,
ਫਿਰ ਉਹਨੇ ਗੁਰੂ ਨਾਨਕ ਸਾਹਿਬ ਅਰਦਾਸ ਕੀਤੀ ਕਿ ਮਹਾਰਾਜ ਇੱਥੇ ਤੇ ਮੈਂ ਆ ਗਿਆ, ਬਾਬਰ ਨਾਲ ਮੁਲਾਕਾਤ ਨਹੀਂ ਹੋ ਰਹੀ। ਅਰਦਾਸ ਕੀਤੀ ਤੇ ਕੰਮ ਬਣ ਗਿਆ,
ਸੂਰਤ ਬਾਬਰ ਸੋ ਮਿਲਣੇ ਪਇਓ।
ਜਦੋਂ ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ, ਮਹਾਰਾਜ ਇਹ ਕੰਮ ਵੀ ਤੁਸੀਂ ਕਰਾਓ, ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਬਾਬਰ ਨਾਲ ਮੁਲਾਕਾਤ ਹੋ ਗਈ।
ਜਬ ਸਤਿਗੁਰ ਕੋ ਧਿਆਵਤ ਪਇਓ,
ਜਦੋਂ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕੀਤਾ ਤੇ ਆਇਆ, ਸਾਰੇ ਕੰਮ ਰਾਸ ਹੋ ਗਏ।
ਹਿੰਦ ਹਵਾਲ ਉਨ ਸਭ ਸੁਣ ਲਇਓ।
ਸਾਧ ਸਿੰਘ ਜੀ, ਭਾਈ ਰਤਨ ਸਿੰਘ ਜੀ ਲਿਖ ਰਹੇ ਨੇ, ਭਾਈ ਤਾਰੂ ਸਿੰਘ ਜੀ ਸਿੰਘਾਂ ਨੂੰ ਬਚਨ ਸੁਣਾ ਰਹੇ ਹੈ ਕੈਦਖਾਨੇ ਵਿਚ ਬੈਠੇ ਹੋਏ। ਉਹ ਕਹਿੰਦੇ ਆ ਵੀ ਜਦੋਂ ਦੌਲਤ ਖਾਂ ਨੇ ਹਿੰਦੁਸਤਾਨ ਦੀ ਸਾਰੀ ਹਾਲਤ ਜੋ ਪਠਾਨ ਕਰ ਰਹੇ ਸੀ ਜਾਂ ਪਠਾਣਾ ਦਾ ਅੰਦਰ ਖਾਤੇ ਸਾਰਾ ਕੰਮ ਜਿਹੜਾ ਸਿਸਟਮ ਖਰਾਬ ਹੋ ਗਿਆ ਸੀ ਹਿੰਦੁਸਤਾਨ ਦਾ, ਦੌਲਤ ਖਾਂ ਨੇ ਜਾ ਕੇ ਬਾਬਰ ਨੂੰ ਦੱਸਿਆ।
ਦੌਲਤ ਖਾਂ ਕੋ ਆਦਰ ਕਯੋ,
ਬਾਬਰ ਨੇ ਦੌਲਤ ਖਾਂ ਦਾ ਸਨਮਾਨ ਕੀਤਾ, ਆਦਰ ਕੀਤਾ।
ਦੌਲਤ ਦਿੱਲੀ ਭੇਤ ਬਤਾਇਓ,
ਦੌਲਤ ਖਾਂ ਨੇ ਦਿੱਲੀ ਸਰਕਾਰ ਦੇ ਸਾਰੇ ਭੇਦ ਬਾਬਰ ਨੂੰ ਦੱਸੇ।
ਫੌਜ ਜ਼ੋਰ ਕਰ ਗਿਨੋ ਸੁਣਾਇਓ,
ਉਹਨੇ ਆਖਿਆ ਵੀ ਮੈਨੂੰ ਪੀਰ ਨਾਨਕ ਨੇ ਕਿਹਾ ਹੈ ਕਿ ਬਾਬਰ ਤੂੰ ਜਿੰਨੀ ਫੌਜ ਲੈ ਕੇ ਆ ਸਕਦਾ ਹਿੰਦੁਸਤਾਨ ਤੇ ਆ ਜਾ।
ਸੂਬੇ ਅਗਲੇ ਦੈ ਮਰਵਾਏ,
ਔਰ ਅਗਲੇ ਸੂਬੇ ਸਾਰੇ ਉਹਨੇ ਮਰਵਾ ਦਿੱਤੇ ਹਨ।
ਨੈ ਬਾਲਕ ਦੈ ਸੂਬੇ ਠਰਾਏ,
ਨਵੇਂ ਨਵੇਂ ਬੱਚਿਆਂ ਨੂੰ ਰਾਜ ਦਿੱਤਾ ਤੇ ਉਹਨਾਂ ਕੋਲ ਕੋਈ ਪ੍ਰਬੰਧ ਨਹੀਂ ਚੱਲ ਰਿਹਾ, ਉਹ ਆਪਣੇ ਹੀ ਭਾਈਆਂ ਨੂੰ ਮਾਰੀ ਜਾਂਦੇ ਨੇ।
ਉਨਤੇ ਬੰਦੋਬਸਤ ਨਾ ਹੋਏ,
ਹਿੰਦੁਸਤਾਨ ਦਾ ਪ੍ਰਬੰਧ ਵਿਗੜ ਗਿਆ ਹੈ, ਬੰਦੇ ਨੂੰ ਬੰਦਾ ਮਾਰ ਰਿਹਾ ਹੈ, ਜ਼ੁਲਮ ਹੋ ਰਿਹਾ ਹੈ।
ਬਦੀ ਲਗਾਵਨ ਅਗਲਨ ਸੋਏ,
ਔਰ ਪਹਿਲਿਆਂ ਦੇ ਬਦੀ ਲਾ ਕੇ ਉਹਨਾਂ ਨੂੰ ਮਰਵਾ ਦਿੰਦੇ। ਬਾਬਰ ਨੂੰ ਦੌਲਤ ਖਾਂ ਨੇ ਇਹ ਸਾਰਾ ਕਿੱਸਾ ਜਦੋਂ ਸੁਣਾਇਆ, ਬਾਬਰ ਬਾਦਸ਼ਾਹ ਅੱਗੇ ਹੀ ਚਾਹੁੰਦਾ ਸੀ ਕਿ ਹਿੰਦੁਸਤਾਨ ਤੇ ਮੇਰੀ ਕਾਮਯਾਬੀ ਹੋਵੇ, ਪਰ ਉਹਨੂੰ ਖਤਰਾ ਸੀਗਾ। ਕਿਹੜੀ ਗੱਲ ਦਾ ਖਤਰਾ ਸੀ? ਕਿ ਪਠਾਣਾ ਦੇ ਕੋਲ ਇਹੋ ਜਿਹੇ ਲੋਕ ਸਨ ਦਿੱਲੀ ਦੇ ਵਿੱਚ ਜਿਹੜੇ ਕਹਿੰਦੇ ਸੀ ਜਾਦੂ ਟੂਣਾ ਸਾਡੇ ਕੋਲ ਇਤਨਾ ਹੈ, ਅਸੀਂ ਹਿੰਦੁਸਤਾਨ ਦੇ ਕੋਈ ਦੁਸ਼ਮਣ ਚੜ੍ਹ ਕੇ ਆਵੇ ਉਹਨੂੰ ਅੰਨਾ ਕਰ ਦਿਆਂਗੇ, ਮੁਗਲ ਅੰਨੇ ਹੋ ਜਾਣਗੇ। ਤੇ ਪਠਾਣ ਇਸੇ ਗੱਲ 'ਚ ਆਫਰੇ ਫਿਰਦੇ ਸੀ ਵੀ ਮੁਗਲ ਆਏ ਦੇ ਅੰਨੇ ਹੋ ਜਾਣਗੇ। ਦੌਲਤ ਖਾਂ ਨੂੰ ਪੁੱਛਿਆ ਉਹਨੇ, ਕਹਿਣ ਲੱਗਾ ਉੱਥੇ ਹਿੰਦੁਸਤਾਨ 'ਚ ਜਾਦੂਗਰ ਟੂਣੇ ਟਾਣੇ ਕਰਨ ਵਾਲੇ ਪਠਾਣਾਂ ਕੋਲ ਬੜੇ ਨੇ, ਕਿਤੇ ਸਾਡੀ ਫੌਜ ਅੰਨੀ ਨਾ ਹੋ ਜਾਵੇ। ਦੌਲਤ ਖਾਂ ਕਹਿੰਦਾ ਤੂੰ ਘਬਰਾ ਨਾ, ਗੁਰੂ ਨਾਨਕ ਸਾਹਿਬ ਸਾਡੇ ਵੱਲ ਹਨ ਤੇ ਉਹਨਾਂ ਦੀ ਕਿਰਪਾ ਕੇ ਕੋਈ ਜਾਦੂ ਨਹੀਂ ਚੱਲੇਗਾ। ਬਾਣੀ 'ਚ ਬਚਨ ਆਇਆ ਨਾ, ਕੋਈ ਮੁਗਲ ਨਾ ਹੋਆ ਅੰਧਾ, ਕਿਹਨਾਂ ਨੇ ਪਰਚਾ ਲਾਇਆ। ਉਹ ਜਿਹੜੇ ਦਾਅਵੇ ਕਰਦੇ ਸੀ ਫੋਕੇ ਸਭ ਵਿੱਚ ਰਹਿ ਗਏ। ਸੋ ਖਾਲਸਾ ਜੀ, ਭਾਈ ਤਾਰੂ ਸਿੰਘ ਜੀ ਅਜੇ ਹੋਰ ਬਚਨ ਸੁਣਾ ਰਹੇ ਆ ਵੀ ਕਿਵੇਂ ਹਿੰਦੁਸਤਾਨ ਤੇ ਬਾਬਰ ਆਇਆ, ਕਿਵੇਂ ਉਹਨੇ ਰਾਜ ਕੀਤਾ, ਗੁਰੂ ਨਾਨਕ ਸਾਹਿਬ ਜੀ ਨਾਲ ਉਹਦੇ ਕੀ ਵਾਅਦੇ ਹੋਏ ਤੇ ਉਹ ਸੱਤਵੀਂ ਪੀੜ੍ਹੀ ਤੱਕ ਇਹਨਾਂ ਦਾ ਰਾਜ ਸੀ। ਉਹ ਹੋ ਗਿਆ ਟਾਈਮ, ਹੁਣ ਅਸੀਂ ਆਪਣੇ ਸੀਸ ਵਾਰ ਵਾਰ ਕੇ ਉਹ ਰਾਜ ਵਾਪਸ ਲੈ ਰਹੇ ਹਾਂ। ਉਹ ਕਥਾ ਖਾਲਸਾ ਜੀ, ਇਹ ਪੰਥ ਪ੍ਰਕਾਸ਼ ਦਾ ਮੂਲ ਆਧਾਰ ਹੈ ਵੀ ਸਿੰਘਨ ਪਾਇਓ ਰਾਜ ਕਿਵ ਖਾਲਸਾ, ਰਾਜ ਕਿਵੇਂ ਬਣਿਆ, ਕਿਨ ਦੀਨੋ ਪਾਤਸ਼ਾਹੀ, ਰਾਜ ਕਿਹਨੇ ਦਿੱਤਾ। ਭਾਈ ਰਤਨ ਸਿੰਘ ਜੀ ਕਹਿੰਦੇ ਸਿੰਘਨ ਪਾਤਸ਼ਾਹੀ ਸਤਿਗੁਰ ਸੱਚੇ ਦਈ, ਸਾਨੂੰ ਮੁਗਲਾਂ ਨੇ ਨਹੀਂ ਰਾਜ ਦਿੱਤਾ ਬਲਕਿ ਮੁਗਲਾਂ ਨੂੰ ਅਸੀਂ ਰਾਜ ਦਿੱਤਾ ਸੀ ਤੇ ਅਸੀਂ ਆਪਣੇ ਸਤਿਗੁਰੂ ਤੋਂ ਰਾਜ ਲਿਆ ਹੈ। ਰਾਜ ਦੇਣ ਵਾਲੇ ਇਕੱਲੇ ਗੁਰੂ ਨਾਨਕ ਸਾਹਿਬ ਹਨ। ਕਿਵੇਂ ਮੁਗਲ ਆਏ, ਕਿਵੇਂ ਕਾਮਯਾਬ ਹੋਏ ਤੇ ਕਿਵੇਂ ਖਾਲਸੇ ਨੇ ਖਦੇੜਿਆ, ਇਹੀ ਪੰਥ ਪ੍ਰਕਾਸ਼ ਦਾ ਮਕਸਦ ਹੈ। ਸੋ ਖਾਲਸਾ ਜੀ, ਇਹ ਬਚਨ ਆਪਾਂ ਸਾਂਝੇ ਕੀਤੇ ਇਤਿਹਾਸ ਦੇ। ਭੁੱਲਾ ਚੁੱਕਾ ਦੀ ਖਿਮਾ, ਹੇ ਗੋਬਿੰਦ, ਹੇ ਗੋਪਾਲ,
ਹੇ ਦਿਆਲ ਲਾਲ,
ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ, ਮੋਹੇ ਮੈਂ ਅੰਧ ਕੂਪ ਮਹਾ ਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ,
ਨਾਨਕ ਬਹੁਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤਰੇ ਪਾਰ,
ਤੋ ਸ਼ਰਧਾ ਕਰ ਸੇਵ ਦੇ।